ਸਤਿਗੁਰੇ ਨਮੈ ਸ਼੍ਰੀ ਗੁਰੂ ਦੇਵ ਨਮੈ ਦਾਸ ਦੋਨੋਂ ਹੱਥ ਜੋੜ ਕੇ ਸੰਗਤ ਦੇ ਚਰਨਾਂ ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹਾਂ ਦੀ ਮਾਫੀ ਲਈ ਅਰਦਾਸ ਬੇਨਤੀ ਕਰਦਾ ਹੈ। ਸੰਗਤ ਦੀ ਸਮਰਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ। ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ।
ਸੱਚ ਮਿਲੇ ਸਚਿਓ ਤੁਝੇ, ਸੱਚ ਮੇ ਸਾਚ ਸਮਾਈ, ਸੁਰਤ ਹੋਏ ਪਤਿ ਉਗਵੇ, ਗੁਰ ਬਚਨੀ ਪਾਉ ਖਾਈ, ਨਾਨਕ ਸੱਚਾ ਪਾਤ ਸਾਪੇ ਲੀਏ ਮਿਲਾਈ, ਮਨ ਮੁਖ ਬੋਲੇ ਅੰਦਲੇ, ਤਿਸ ਮੈਂ ਅਗਨੀ ਕਾ ਵਾਸ, ਬਾਣੀ ਸੁਰਤ ਨ ਬੁਝਨੀ, ਸਬਦ ਨ ਕਰੇ ਪਰਦਾਸ, ਓ ਨਾ ਆਪਣੀ ਅੰਦਰ ਸੁਦ ਨਹੀਂ, ਗੁਰ ਬਚਨ
ਨਾਨਕ ਰਾਮ ਨਾਮ ਰਿਤ ਅੰਤਰ, ਗੁਰਮੁਖ ਮੇਲ ਮਿਲਾਏ। ਅੱਜ ਦੇ ਇਸ ਰੂਹਾਨੀ ਸਤਸੰਗ ਲਈ ਗੁਰੂ ਸਾਹਿਬਾਂ ਨੇ ਜੋ ਸ਼ਬਦ ਬਖਸ਼ਿਆ ਸੀ ਪਿਛਲੇ ਸਤਸੰਗ ਦੇ ਵਿੱਚ, ਸੁਰਤ ਸ਼ਬਦ ਯੋਗ ਆਤਮਾ ਦਾ ਸ਼ਬਦ ਦੇ ਨਾਲ ਮਿਲ ਜਾਣਾ, ਗੁਰਮੁਖ ਮੇਲ ਮਿਲਾਈ। ਗੁਰਮੁਖ ਇੱਕ ਐਸੀ ਜੀਵਾਤਮਾ ਜਿਹੜੀ ਉਸ ਸ਼ਬਦ ਨੂੰ ਮਿਲ ਚੁੱਕੀ ਹੈ, ਉਸਦਾ ਰੂਪ ਹੋ ਚੁੱਕੀ ਹੈ, ਉਸ ਸਾਧਨ ਰੂਪ ਦੇ ਜ਼ਰੀਏ ਇਹ ਸੁਰਤ ਜੋ ਹੈ ਉਸ ਪਰਮਾਤਮਾ ਨੂੰ ਮਿਲ ਕਰਕੇ ਸਦਾ ਲਈ ਆਵਾਗਮਨ ਤੋਂ ਮੁਕਤ ਹੋ ਜਾਂਦੀ ਹੈ। ਉਸ ਦਾ ਆਧਾਰ ਗੁਰੂ ਨਾਨਕ ਸਾਹਿਬ ਨੇ ਆਪਣੇ ਮੂਲ ਮੰਤਰ ਵਿੱਚ ਦਿੱਤਾ ਹੈ। ਪਰਮਾਤਮਾ ਦੀ ਕਿਆ ਡੈਫੀਨੇਸ਼ਨ ਹੈ ਔਰ ਅਸੀਂ ਕਿਸ ਤਰੀਕੇ ਦੇ ਨਾਲ ਇਸ ਮਿਲਨ ਦਾ ਉੱਚਾ ਭਾਗ ਪ੍ਰਾਪਤ ਕਰ ਸਕਦੇ ਹਾਂ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ अर्जुनी साहबम गुर प्रसाद। इस माला दे विच आठ मनके हैं। सतवां मनका अजूनी साहबम। इस मनके नू कसोटी दे रूप दे विच लै करके गुरु साहब आज दे शब्द नू स्पष्ट करनगे। पूरी मलका दा बयान करन वास्ते अर्थ देन वास्ते बहुत समय दी लोड़ है। मर्यादा दे विच सीमित लफ्जां दे राही गुरु नानक साहब आप अपने इस अकाल पुरख की बाणी में व्यक्त कर रहे हैं। अजूनी हर मनके दे दो रूप हैं। दो शब्दों नू जोड़ करके एक मनका बनया है। अजूनी और साहबांग। अजूनी जून तो रहत वो अकाल पुरख परमात्मा कदी भी जूनिया दे विच नहीं आता। साहबंग जो अपने आप तो है, जिस दी उत्पत्ति ये सारा जगत दृष्ट असी जो देख रहे हैं ये किसे सृजनात्मक शक्ति ने बनाया है, किसी दा दृष्टि गोचर कीता होया है, पर वो आप किसी तो नहीं है। ये जो कुछ भी जड़ चेतन संसार असी देखते हैं इसका आधार प्रकृति है और प्रकृति का आधार यानी महाकारण वो परमात्मा अकाल पुरख है। इस तो भी उपर एक सृजनात्मक शक्ति जड़ी किसी प्रकृति के उपर आधारित नहीं है, उसनु कोई बनाने वाला नहीं है, वो अपने आप तो है। जड़ी वस्तु जड़ा पदार्थ अपने आप तो है और कदी जूनिया दे विच नहीं आता। ये मनके नू कसोटी दे विच रख करके असी इस जगत दे विच विचार करके देखते हाँ इस कसोटी दे उपर कौन उतरदा है। जितना भी जड़ चेतन संसार असी देख रहे हैं इस मुल्क दे विच पांच भूत हैं जिन्हां नू पांच तत्व भी कहा जाता है, अग्नि जल पृथ्वी वायु और आकाश। इन्हां दे अगो पांच लक्षण हैं, पांच गुण हैं, रूप रस गंध स्पर्श और आवाज। इस तो अगे इस मुल्क दे विच जिस प्रकृति दे अखुट भंडार नू लै करके असी इस वक्त मौजूद हाँ, सृष्टि दा सरमोर कहलांदे हाँ इंसान दा जन्म, इस दे विच पांच ज्ञानेंद्रियां दे रखियां हैं। इन पांच तूतां नू ज्ञान प्राप्त करन वास्ते इस करके इन्हां नू ज्ञानेंद्री कहंदे हैं, अख नक कन जबान और त्वचा। अगर एक भी इंद्री काम नहीं करेगी, अगर अख काम नहीं करती, अख बंद है, असी अपंग हो जावांगे, इस सृष्टि नू असी देख नहीं सकते। इन्हां ज्ञानेंद्रियां दो अगे पंज कर्म इंद्रियां हैं, वाक उपस्थ गुदा हथ और पैर। यह काम करन वास्ते दित्तियां गईयां हैं इस जगत दे विच, पर एक ज्ञानेंद्रियां और कर्मेंद्रियां दे विच एक इंद्री होर है गुप्त रूप दे विच जिसनू असी मन कहंदे हां। अगर यह मन ना होवे असी कितनी निंदा करदे हां। कुछ विशेष मत धर्म वालिया ने ते इस रूहानियत दे मजबून दियां सचमुच तजियां उड़ा दित्तियां। एक पासे ब्रह्म दी निंदा है, दूसरे पासे उसका अंश मन दी निंदा है। मन दे गुण नू सतगुरु स्पष्ट कर रहे हैं। मन दा गुण है चंचलता। क्या जांदा मन नू मार लो, अगर मन मर गया एक ज्ञानेंद्रियां कुछ भी नहीं कर सकदियां, मुर्दे तो भी भैड़ी सिद्धि हो जाएगी। मुर्दे दा इलाज की है, दरिया दे विच रोड़ दो अग्नि भेट कर दो छुटकारा मिल जाएगा। पर प्राण शक्ति चलती रहेगी, इंद्रियां मौजूद ने, पर ना ज्ञान मिलेगा ना कर्म मिलेगा। कारण की है,
कि मन नू मार चुके, मन निश्चल हो चुका। तो पहला सबक अज का बिल्कुल स्पष्ट जान लो, मन कदी भी निश्चल नहीं हो सकता। अगर निश्चल हो जाएगा तो असं इस तो कम नहीं लै सकते, परमात्मा नू ते क्या मिलना है। शरीर ही जड़ा है मुर्दे तो भी ज्यादा बोझ लै करके प्रगट होगा। तो पहला गुण है इस मन का चंचल रहना। यह चंचलता किस ढंग की है, एक वाल के रूप के इस शरीर के बहुत सारे वाल ने, जिस तरह हार्ट है, यह वाल रूप है। एक पासों ब्लड आंदा है, दूसरे पासों कढ़दा। इस तो इलावा इस हार्ट का और कोई भी काम नहीं, खून की सफाई करी जानी है, एक पासों ले जाना दूजे पासे दे जाना। ठीक उस तरीके दे नाल इस मन रूपी वाल का भी सिर्फ इको ही काम है, एक पासों ज्ञान नू लेना और दूसरे पासे ज्ञान नू दे देना। यह अपने अंदर रख ही नहीं सकता। जिस तरह ब्लड जो है अपने अंदर 48 घंटे तो बाद कोई भी वस्तु या पदार्थ नू नहीं रख सकता। अगर रखे तो यह कद का जड़ बन चुका होंदा, यानी कि पत्थर का रूप हो चुका होंदा, यह तरल पदार्थ ना रहिंदा। ठीक 48 घंटिया की मैक्सिमम मोहलत दी गई है। इस दे विच खून जो है इसके अंदर जो कुछ मर्जी पाया जाए, चाहे जहर पाया जाए, चाहे दवाई पाई जाए, 48 घंटे के अंदर अंदर इसने सारा किडनी के जरिए फिल्टर करके पेशाब के जरिए बाहर कर देना। अगर यह गुण इस दे विच ना होवे तो काम ही नहीं कर सकता। ठीक उस तरीके दे नाल मन काम करता है। अगर यह अपने अंदर स्टोर करन लग जाए वस्तुओं पदार्थों नू संबंधों नू, तो काम ही नहीं कर सकता। इस करके बड़ी ही उल्टी और अधूरी व्याख्या इस मन की दी गई है। असी जब तक इस ज्ञान नू प्राप्त नहीं करांगे ये प्रकृति किस तरीके दे नाल काम करती है, असी इस जाल चो निकल ही नहीं सकते। और जिन्ना भी प्रचार किया जा रहा सारा फसाण का प्रचार किया जा रहा। सो मन का गुण है एक पासो लैना ज्ञान नू। हुण विचार करके देखो, अगर अख काम नहीं करती, अख बंद है, मन इस जगत दे विचों कुछ भी चीज नू देखण दा ज्ञान नहीं प्राप्त कर सकता। विचार करके देख लो, अगर कन्न बंद है तो सुनन दा काम नहीं कर सकता, यानी कि इंद्रियां दे जरिए मन बहरा हो गया, जबान नहीं है तो मन गूंगा हो गया। विचार करके देख लो, अगर बुद्धि नहीं है तो मन कुछ भी नहीं कर सकता, फैसला ही नहीं कर सकता। तो मन का काम की है, ज्ञान इंद्रिया के जरिए यह भूतां के जिहड़े लक्षण हन इन्हां नू ग्रहण करना, ग्रहण करके अगे दे देना। यानी वाल का काम है एक पासो लैना दूए पासे दे देना। अगे किस नू देंदा, अगे बुद्धि नू दे देंदा। बुद्धि फैसला करती है, बुद्धि अति सूक्ष्म है। अगर मन नू दोष देना चाहते हो तो उस तो पहला बुद्धि नू दोष दियो, क्योंकि बुद्धि ही फैसला करके दसदी है कि इस वस्तु नू, इस पदार्थ नू, इस संबंध नू मैं अपने अंदर रखना है या नहीं रखना। अगर बुद्धि फैसला कर दे भी ये खाण दे योग नहीं है, तो यह इंद्रिया दे विच इतनी ताकत नहीं है कि कोई वस्तु जड़ी है हाथ नाल चुक के असी मुंह दे विच पा लवांगे और जबान दे नाल असी दंदा दे नाल चबा करके अंदर चली जाएगी, कभी संभव ही नहीं हो सकता। यह बुद्धि का फैसला है, हाथ नू हुक्म दिता जांदा है, तां ही जा करके असी कोई भी वस्तु पदार्थ या संबंध दे नाल जुड़न दा काम करदे हां। हुण बुद्धि नू दोष देना चाहीदा, पर बुद्धि का भी की दोष है, बुद्धि अपने विच कुछ भी नहीं रखती। बुद्धि सिर्फ फैसला देंदी है भी कि क्या ठीक है क्या ठीक नहीं है, यानी विवेकता है इसके अंदर। यह पंजवां तत्व जड़ा दिता गया भूत तत्व, यानी कि आकाश का तत्व, जिस तो आवाज भी पैदा होंदी है, इसी तत्व के नाल बुद्धि यानी कि यह सैल बनते हैं बड़े सूक्ष्म रूप के भी, जड़े फैसला देते हैं। अगर यह एक निश्चित टेंपरेचर तो बाहर हो जाए तो सैल भी काम नहीं जे करते, यानी कि सारिया चीजा मौजूद ने, इंद्रिया मौजूद ने, मन मौजूद रहे, बुद्धि अगर काम नहीं करेगी तो भी जिंदगी मौत तो भी बदतर हो जाएगी। बुद्धि का भी पूरा काम करना जरूरी है, पर बुद्धि भी अपने अंदर कुछ भी नहीं जे रखती। यह भी एक पासे वाल का काम करती, एक पासो लैंदी है, फैसला दे दिता और चीज जड़ी सी अगे अंतर दे विच अगर रखनी है तो अंत करण नू दे दिता, यानी कि चित भी किया जाता है, हिरदे भी किया जाता है। वह चित जड़ा है इस चीज नू स्टोर का भी काम करता है और चलाण का, यानी कि प्रोजेक्ट नू इंप्लीमेंट करन दा, कार्रवाई का भी काम करता है। हुण जदों बुद्धि ने फैसला करके एक वस्तु नू अख ने देखिया, अख दे जरिए वाल ने उसका ज्ञान प्राप्त किया और उसने बुद्धि नू देता, बुद्धि ने फैसला करता भी जिहड़ा आकार असी देखिया, जिस तरह एक मोटर देखी सानू पा गई, किस तरह बुद्धि ने फैसला कर दिता भी यह मोटर साडे दरवाजे ते खड़ी होनी चाहिए। ठीक है जी, फैसला हो गया, चित नू दे दिता प्रोजेक्ट बना करके। जिस तरह इस मुल्क च असी देखते हां कोई प्रोजेक्ट करना होवे, टेंडर पाए जाते हैं, जिसनू पास हो जाता है तो कंपनी नू काम करना पैंदा। ठीक उसे तरीके दे नाल चित नू जदों इह प्रोजेक्ट मिल गया भी इह कार साडे बूहे ते खड़ी होनी चाहीदी, बुद्धि दा फैसला हैगा, बुद्धि दे फैसले नू कोई टाल नहीं सकदा, क्योंकि चित भी काम करदा फैसले दे उपर आधार होकर के। ठीक उसे तरीके दे नाल हुण इस नू इंप्लीमेंट करना, यानी कि हाथ पैर जितनियां भी इंद्रियां दित्तियां गईआं इन्हां नू मोशन दे भी लैण दा हुक्म दे दित्ता जांदा भी इस प्रोजेक्ट नू तुसीं हुण इंप्लीमेंट करो, पूरा करके दिखाओ। हुण पूरा करन वास्ते दौड़ भज शुरू हो जांदी है, बुद्धि इस्तेमाल कीती जांदी है और मन जिहड़ा बड़ी तेजी दे नाल दौड़दा आ। अगर मन तेजी दे नाल ना दौड़े तो कोई भी प्रोजेक्ट पूरा नहीं हो सकता, यानी कि मन की चंचलता आखिरी समय तक जब तक प्राण शक्ति मौजूद है, प्राण शक्ति के इलावा काम यह मन नहीं कर सकता। प्राण शक्ति चलती रहेगी, मन काम करता रहेगा। सिर्फ असी इतने विचार करना है कि मन की चंचलता क्या सानू इतनी ज्यादा जरूरत है जितनी असी फैला रखी है। यानी कि इस अख के जरिए जितना कुछ भी असी संसार देखते रहेंगे और बुद्धि फैसला देती रहेगी भी कि यह भी चीज चाहिए, यह भी पदार्थ चाहिए, यह भी संबंध सानू चाहिए, वो अंदर दे भी स्टोर हुंदा जाएगा, अंतकरण भरता जाएगा और उसनू इंप्लीमेंट करन वास्ते इस मन नू ज्यादा ताकत की लोड़ पेगी। यानी कि यह ताकत लै करके फैलना शुरू कर देगा। वध तो वध पदार्थ देखिया, क्यों हर प्रोजेक्ट नू पूरा करना है और यह पूरा नू करन वास्ते एक हवस जागती है, एक लस्ट जिसनू कहंदे मन जड़ा है हवस के अधीन हो जाता है। कारण की है कि इसके उपर भी डंडा है भी यह प्रोजेक्ट पूरा होना चाहिए, हर चीज सानू चाहिए। सवेर उठते हैं तो मन धोना शुरू करता है, कारण की है इसके उपर डंडा दे रखा भी यह प्रोजेक्ट नू पूरा करना है कि यह कार साडे बूहे के हर हालत दे विच खड़ी होवे। और उदे वास्ते फिर चोरी भी करन लग जांदा, जेरा फिर भी करदा, लोगों के गले भी कटदा, कई तरीके के रस्ते अपनाने वास्ते तैयार हो जाता। कारण की है कि इसके उपर डंडा है, भाई यह चीज सानू चाहिए, जितने फैसला करके दे रखे कि इंप्लीमेंट होनी चाहिए किसी भी तरीके दे नाल, और सारे साधन असी प्रयोग दे विच लिया करके देख ले भी असी इसके काबिल ही नहीं है, असी उसनू प्राप्त कर ही नहीं सकते, पर बुद्धि ने फैसला दे रखा भी कि असी इतने सुंदर हाँ कि यह सुंदर कार साडे बूहे ते खड़ी होनी चाहिए। सामने अगर दो खड़िया ने तो साड़िया चार होनिया चाहिए ने, चार ने तो छह होनिया चाहिए ने। यानी वह हवस चलती रहेगी, अंतकरण जमा होंदा रहेगा और इस मन नू दौड़ना पेगा यह सारे प्रोजेक्ट नू पूरा करन वास्ते। हुण मन की चंचलता नू सीमित करन वास्ते ऋषि मुनिया ने जिहड़ा पंतजली दे योग सूत्र पिछले बारी गुरुदास साहब ने बिल्कुल स्पष्ट किए सन, उस दे विच एक प्राणायाम आता है। प्राणायाम का मतलब है प्राण वायु नू कंट्रोल दे विच कर लेना, अपने हाथ दे विच लेना, सिद्ध कर लेना। हुण प्राण वायु नू सिद्ध कर लईए अगर असी ते मन की चंचलता एक निश्चित सीमा तक जा करके रुक जाती है। रुकन का भाव यह नहीं है कि यह बिल्कुल ही निश्चल हो जाता है, यानी कि जिस तरह सूरज इस वक्त चढ़िया पाया पर उसकी एक किरण नू असी देख नहीं सकते, यानी कि एक बिंदु मात्र रोशन रह जाएगा अगर इस सूर्य नू असी सीमित कर लीए। ठीक इसे मिसाल के जरिए असी इस चीज नू समझ सकते हैं कि अगर एक निश्चित सीमा तक असी प्राण वायु नू अपने हाथ दे विच कर लीए, कंट्रोल दे विच कर लीए, ते मन जड़ा है एक निश्चित सीमा तक आ जाता है, यानी कि इतना निश्चल हो जाता है कि एक बिल्कुल बिंदु मात्र, यानी कि बिंदु मात्र दे विच आंदे ही हुंदा की है कि जितने भी प्रोजेक्ट चित दे विच कट्ठे कर रखे ने यह इंप्लीमेंट नहीं हो सकते, काम नहीं कर सकते, क्योंकि मन जड़ा सीगा यह विचोलिया सीगा इन्हां दोनों दे विच कर्मेंद्रियां और ज्ञानेंद्रियां दे विच। तो मन नू निश्चल करना यानी कि एक निश्चित सीमा तक ले आना, अगर बिल्कुल मर जाएगा तो सात संगत जी परमात्मा कल्पना का भी विषय नहीं रहेगा। जिस तरीके दे नाल संसार नू प्राप्त करने वास्ते मन दौड़दा है, ठीक उसे तरीके दे नाल परमात्मा नू प्राप्त करने वास्ते भी मन ही साधन है। विण बनना जे होर ना लुझना जासी जन्म गवाही। गुरु नानक साहब बिल्कुल स्पष्ट करते हैं कि एक मन नू छोड़ करके अगर तू जेता जगत संसार दे नाल झगड़ा कर रहे हैं, उन्हां दे नाल लड़ रहे हैं, उन्हां दे विचों कुछ हासिल करन दी कोशिश कर रहे हैं, ते अपने मनुखे जन्म नू व्यर्थ गवा रहे हैं, तैनू कुछ भी हासिल नहीं होने लगा। सो सारा मजमून जड़ा आ करके इस मन रूपी इंद्री दे उपर रुक जांदा है। पर ऋषि मुनिया ने जदों इस मन नू प्राणायाम दे तरीके रोक करके यानी कि एक निश्चित सीमा तक निश्चल करके अंदर दे विच गए ने और जिस रूहानी मंडल तक पहुंचे ने, शब्द ही ले जाण वाला है और कोई भी ताकत नहीं है इस आत्मा नू बाकी रूहानी मंडलां दे विच काम करन दा आधार दे सके। इस मुल्क दे विच भी जड़ चेतन सब नू आधार जो है इस शब्द ने ही दे रख्या। इस वक्त दे पुतला बोल रहा है तो सिर्फ शब्द दे उपर आधारित ही बोल रहा है। अगर ये शब्द हुणे सिमट जाए तो पुतला हुणे ही मुर्दा हो जाएगा, यानी कि यह जितना भी सत्संग असी देख रहे हैं यह मुर्दा काट बन जाएगा अगर ये शब्द अपने आप दे भी सिमट जाए। तो इसी तरीके दे नाल ऋषि मुनिया ने इस शब्द नू प्राप्त करके ही यह सारे जो रस्ते नू है तय किया। पर आत्मा की अपनी एक ताकत है, एक सीमा है, यानी कि 12 सूरज की सीमा तक कितने है परब्रह्म तक। पार ब्रह्म तक ऋषि मुनि गए ने, बेशक घट गए ने। हुण अगर यह कही है कि वह घट गए ने तो साड़ी गिनती सत्संगियां दी या नाम लैण वाले दी अमृत लैण वाले दी बहुत वड्डी लखां ही इकट्ठे हो जांदे ने। ते गुरु नानक साहब उपदेश करदे ने, भाई विचार करके देख लो जिन्हां ने अमृत छके सन कितने सचखंड पहुंच सके, यानी कि कितनियां रूहां ने जिन्हां ने सत्संग दे विचों उस परमार्थ नू हासिल कर लिया। परमार्थी कौन है? सिर्फ चेहरे के उपर चेहरा लगा लैण दे नाल इह विषय हल नहीं हो जांदा, ना ही यह कल्पना का विषय है। एक कमाई का मजमून है, मेहनत का मजमून है कि किस ढंग दे नाल असी इस प्रकृति की रचना दे विचों निकल जाना है। सो यह प्रकृति की रचना जिस ढंग दे नाल रची है, ऋषि मुनिया ने जो कुछ भी मतलब ज्ञान प्राप्त किया, अंतर दे विच जा करके मेहनत की, वह सारा उन्होंने इन ग्रंथों के विच जो है दर्ज कर दिता। ਬੇਸ਼ੱਕ ਯੁੱਗ ਕਾਲ ਦੇ ਵਿੱਚ ਜੈਸੀ ਅਵਸਥਾ ਆਉਂਦੀ ਹੈ ਵੈਸੇ ਹੀ ਕਰਮ ਕਾਂਡ ਜਿਹੜੇ ਨੇ ਪ੍ਰਚਾਰਿਤ ਕੀਤੇ ਜਾਂਦੇ ਨੇ। ਇਸ ਵਕਤ ਅਸੀਂ ਜਿਸ ਸਮੇਂ ਕਾਲ ਦੇ ਵਿੱਚ ਬੜੀ ਛੋਟੀ ਜਿਹੀ ਉਮਰ ਲੈ ਕਰਕੇ ਬੈਠੇ ਹਾਂ ਔਰ ਸਰੀਰ ਵੀ ਜਿਹੜਾ ਅਸੀਂ ਇੱਕ ਤਰੀਕੇ ਦੇ ਨਾਲ ਇਤਨਾ ਜ਼ਹਿਰ ਇਸ ਨੂੰ ਦੇ ਚੁੱਕੇ ਹਾਂ, ਯਾਨੀ ਕਿ ਸੋਚ ਦੇ ਮੁਤਲਕ ਤੇ ਕੋਈ ਸਾਡਾ ਖਿਆਲ ਹੀ ਨਹੀਂ, ਕਲਪਨਾ ਹੀ ਨਹੀਂ ਆ। ਅਸੀਂ ਕੋਈ ਸਾਧਨ ਐਸਾ ਇਸਤੇਮਾਲ ਹੀ ਨਹੀਂ ਕੀਤਾ ਕਿ ਸਰੀਰ ਜਿਹੜਾ ਸਵਸਥ ਹੋਣਾ ਚਾਹੀਦਾ। ਹੁਣ ਸਰੀਰ ਨੂੰ ਸਵਸਥ ਰੱਖਣ ਵਾਸਤੇ ਰਿਸ਼ੀ ਮੁਨੀਆਂ ਨੇ, ਪੰਤਜਲੀ ਨੇ ਸਭ ਤੋਂ ਪਹਿਲੇ ਯਮ ਔਰ ਨਿਯਮ ਦਿੱਤੇ। ਹੁਣ ਯਮ ਕੀ ਸੀ ਔਰ ਨਿਯਮ ਕੀ ਸੀ? ਗੁਰੂ ਨਾਨਕ ਸਾਹਿਬ ਇੱਕੋ ਹੀ ਲਫ਼ਜ਼ ਦੇ ਵਿੱਚ ਫੈਸਲਾ ਕਰ ਦਿੰਦੇ ਨੇ ਕਿ ਕੀ ਧਾਰਨ ਕਰਨਾ ਹੈ ਔਰ ਕਿਸ ਦਾ ਤਿਆਗ ਕਰਨਾ ਹੈ। ਯਾਨੀ ਕਿ ਨਿਯਮ ਕੀ ਹੈਗਾ? ਨਿਯਮ ਹੈਗਾ ਬ੍ਰਹਮ ਦੀ ਬ੍ਰਹਮਚਾਰੇ ਨੂੰ ਧਾਰਨ ਕਰਨਾ ਔਰ ਤਿਆਗ ਕਿਸ ਦਾ ਕਰਨਾ? ਸੰਸਾਰ ਦਾ। ਇੱਕੋ ਲਫ਼ਜ਼ ਦੇ ਵਿੱਚ ਫੈਸਲਾ ਹੋ ਜਾਂਦਾ। ਬਾਕੀ ਸਾਰੀਆਂ ਹੀ ਗੱਲਾਂ ਸਾਰੇ ਵੇਦ ਗ੍ਰੰਥ ਜਿਹੜੇ ਨੇ ਇਸੋ ਇੱਕੋ ਹੀ ਲਫ਼ਜ਼ ਦੇ ਵਿੱਚ ਆ ਜਾਂਦੇ ਨੇ ਕਿ ਸੰਸਾਰ ਦਾ ਤਿਆਗ ਕਰਨ ਦੇ ਨਾਲ ਯਮ ਨਿਯਮ ਦਾ ਪਾਲਣ ਕਿਸ ਤਰੀਕੇ ਨਾਲ ਹੋਏਗਾ? ਬ੍ਰਹਮਚਾਰੇ। ਹੁਣ ਬ੍ਰਹਮਚਾਰੇ ਦਾ ਵੀ ਗਲਤ ਅਰਥ ਦਿੱਤਾ ਗਿਆ। ਬ੍ਰਹਮਚਾਰੇ ਕਿਆ ਹੈ? ਇੱਕ ਕਾਮ ਦੀ ਇੰਦਰੀ ਨੂੰ ਰੋਕ ਲੈਣ ਨੂੰ ਕਿਹਾ ਜਾਂਦਾ ਹੈ ਕਿ ਬ੍ਰਹਮਚਾਰੇ। ਇਹ ਤੇ ਬੜਾ ਛੋਟਾ ਜਿਹਾ ਇੱਕ ਉਪ ਅੰਗ ਮਾਤਰ ਹੈ, ਬ੍ਰਹਮਚਾਰੇ ਦਾ ਇਹ ਅਰਥ ਨਹੀਂ ਹੈ। ਇਹ ਲਫ਼ਜ਼ ਆਪਣੇ ਅਰਥ ਖੁਦ ਦਿੰਦਾ। ਇਹ ਦੋ ਅਕਸ਼ਰਾਂ ਦੇ ਨਾਲ ਬਣਿਆ, ਬ੍ਰਹਮ ਪਲੱਸ ਚਰਚਾ। ਬ੍ਰਹਮ ਕਿਸ ਨੂੰ ਕਿਹਾ ਗਿਆ? ਅਕਾਲ ਪੁਰਖ ਪਰਮਾਤਮਾ ਨੂੰ, ਚਾਹੇ ਉਸਨੂੰ ਨਾਰਾਇਣ ਕਹਿ ਦੋ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 85 ਵਾਰੀ ਨਾਰਾਇਣ ਲਫ਼ਜ਼ ਦਾ ਪ੍ਰਯੋਗ ਕੀਤਾ ਗਿਆ, ਪਰ ਇਸ ਨਾਰਾਇਣ ਲਫ਼ਜ਼ ਨੂੰ ਅੱਜ ਤੱਕ ਚਲਾਉਣ ਵਾਲੇ ਮਤ ਧਰਮ ਸਮਝ ਨਹੀਂ ਸਕੇ ਕਿ ਇਹ ਨਾਰਾਇਣ ਕੌਣ ਸੀਗਾ। ਹੁਣ ਕੋਈ ਦੂਸਰੇ ਧਰਮ ਵਾਲੇ ਨੇ, ਉਹ ਕਹਿੰਦੇ ਨੇ ਨਾਰਾਇਣ ਵਿਸ਼ਨੂੰ ਨੂੰ, ਯਾਨੀ ਕਿ ਲਕਸ਼ਮੀਪਤੀ ਨੂੰ ਕਿਹਾ ਜਾਂਦਾ ਹੈਗਾ। ਇਤਨਾ ਭਰਮ ਫੈਲਾ ਕਰਕੇ ਰੱਖ ਦਿੱਤਾ ਕਿ ਅਸੀਂ ਉਸ ਨਾਰਾਇਣ ਨੂੰ ਹੀ ਨਹੀਂ ਸਮਝ ਸਕੇ, ਸਾਧੂ ਲਫ਼ਜ਼ ਨੂੰ ਹੀ ਨਹੀਂ ਸਮਝ ਸਕੇ। ਤੇ ਸਾਰਾ ਮਜ਼ਮੂਨ ਜਿਹੜਾ ਹੈ ਵਿਚਾਰ ਕਰ ਲੈਣਾ ਚਾਹੀਦਾ ਵੀ ਕਿਸ ਤਰੀਕੇ ਦੇ ਨਾਲ ਬ੍ਰਹਮ ਦੀ ਚਰਚਾ ਨੂੰ ਅਸੀਂ ਹਾਸਲ ਕਰ ਸਕਦੇ ਹਾਂ। ਯਾਨੀ ਕਿ 10 ਇੰਦਰੀਆਂ ਦਿੱਤੀਆਂ ਨਾ, 5 ਕਰਮ ਇੰਦਰੀਆਂ ਤੇ 5 ਗਿਆਨ ਇੰਦਰੀਆਂ। ਇਹ ਜਦੋਂ 11ਵੀਂ ਇੰਦਰੀ ਮਿਲ ਜਾਂਦੀ ਹੈ ਮਨ ਤੇ ਇਹ ਕੰਮ ਕਰਦੀਆਂ ਨੇ, ਤੇ 11 ਦੀਆਂ 11 ਇੰਦਰੀਆਂ ਜਦੋਂ ਸਾਧ ਸੰਗਤ ਜੀ ਬ੍ਰਹਮ ਦੀ ਚਰਚਾ ਕਰਨ ਨਾ, ਤੇ ਉਸ ਨੂੰ ਬ੍ਰਹਮਚਾਰਯ ਕਿਹਾ ਜਾਂਦਾ ਹੈ ਗੁਰੂ ਨਾਨਕ ਸਾਹਿਬ ਦੀ ਡੈਫੀਨੇਸ਼ਨ ਦੇ। ਬਾਕੀ ਮਤ ਔਰ ਧਰਮ ਦੀ ਡੈਫੀਨੇਸ਼ਨ ਹੈ ਤੇ ਸਿਰਫ ਕਾਮ ਦੀ ਇੰਦਰੀ ਨੂੰ ਰੋਕ ਲੈਣਾ, ਪਰ ਉਹ ਬ੍ਰਹਮਚਾਰੇ ਨਹੀਂ ਹੈ। ਪਰ ਉਹ ਡੈਫੀਨੇਸ਼ਨ ਜਿਹੜੀ ਹੈ ਇਹਨਾਂ 11 ਦੀਆਂ 11 ਇੰਦਰੀਆਂ ਨੂੰ ਰੋਕ ਲੈਣਾ, ਬ੍ਰਹਮ ਦੀ ਚਰਚਾ ਕਰਨੀ ਕਿਸ ਤਰੀਕੇ ਦੇ ਨਾਲ? ਹੁਣ ਅੱਖ ਹੈਗੀ ਹੈ, ਅੱਖ ਸੰਸਾਰ ਨੂੰ ਦੇਖਣ ਵਾਸਤੇ ਮਿਲੀ ਹੈ, ਕੰਮ ਕਰਨ ਵਾਸਤੇ ਮਿਲੀ ਹੈ। ਪਰ ਅਗਰ ਇਹ ਸੰਸਾਰ ਨੂੰ ਦੇਖਣ ਦੇ ਨਾਲ ਰਾਗ ਦੇ ਵਿੱਚ ਆ ਜਾਏ, ਦੁਸ਼ ਦੇ ਵਿੱਚ ਆ ਜਾਵੇ, ਸਾਧ ਸੰਗਤ ਜੀ ਯਾਦ ਰੱਖਣਾ ਇਹ ਇੰਦਰੀਆਂ ਦੇ ਰਸਤੇ ਦੇ ਵਿੱਚ ਡਾਕੂ ਬੈਠੇ ਨੇ ਬੜੇ ਵੱਡੇ ਵੱਡੇ, ਔਰ ਸਭ ਤੋਂ ਵੱਡਾ ਡਾਕੂ ਹੈ ਰਾਗ ਦਾ। ਯਾਨੀ ਕਿ ਰਾਗਮਈ ਹੋ ਜਾਣਾ, ਵਸਤੂ ਨੂੰ ਦੇਖਿਆ ਔਰ ਉਸਦੇ ਲਈ ਬਿਲਕੁਲ ਪਾਗਲ ਹੋ ਜਾਣਾ, ਇੱਕ ਅਵਸ ਜਾਗ ਪਈ ਵੀ ਇਹ ਵਸਤੂ ਮੈਂ ਪ੍ਰਾਪਤ ਕਰਨੀ ਹੈ। ਇਹ ਨਹੀਂ ਵਿਚਾਰ ਕਰਨਾ ਕਿ ਮੇਰਾ ਮਕਸਦ ਕੀ ਹੈ। ਬੁੱਧੀ ਦਾ ਅਸੀਂ ਇਸਤੇਮਾਲ ਕਦੋਂ ਕਰ ਰਹੇ ਹਾਂ? ਜਦੋਂ ਅਸੀਂ ਪਤਨ ਦੇ ਰਸਤੇ ਤੇ ਚੱਲਣਾ, ਉਥਾਨ ਵਾਸਤੇ ਕਦੀ ਅਸੀਂ ਪ੍ਰਯੋਗ ਨਹੀਂ ਕੀਤਾ। ਆਤਮਾ ਕਦੀ ਵੀ ਜਿਹੜੀ ਹੈ ਇਸ ਚੀਜ਼ ਨੂੰ ਧਾਰਨ ਕਰਨ ਲਈ ਤਿਆਰ ਹੀ ਨਹੀਂ ਹੁੰਦੀ। ਚਿਰ ਕਾਲ ਤੋਂ ਇਹਨਾਂ ਇੰਦਰੀਆਂ ਔਰ ਮਨ ਦੀ ਸੰਗਤ ਦੇ ਕਾਰਨ ਇਹ ਆਪਣੇ ਮੂਲ ਨੂੰ ਖੋ ਚੁੱਕੀ। ਮਨ ਉਹ ਵੀ ਆਪਣੇ ਮੂਲ ਨੂੰ ਖੋ ਚੁੱਕਿਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿਤਨਾ ਚੇਤਾਉਂਦੇ ਨੇ ਗੁਰੂ ਨਾਨਕ ਸਾਹਿਬ ਕੀ ਯਾਦ ਕਰਾਉਂਦੇ ਨੇ, ਮਨ ਤੂੰ ਵੀ ਕੋਈ ਛੋਟੀ ਹਸਤੀ ਨਹੀਂ ਹੈ। ਅਗਰ ਮਨ ਛੋਟੀ ਹਸਤੀ ਨਹੀਂ ਹੈ ਤਾਂ ਚਿੱਤ ਤੋਂ ਪਰੇ ਅਤੀ ਸੂਖਸ਼ਮ ਇਹ ਆਤਮਾ ਮੌਜੂਦ ਹੈ। ਇਹ ਆਤਮਾ ਜਦੋਂ ਇਹਨਾਂ ਸਾਰੇ ਭੂਤਾਂ ਨੂੰ ਕੰਮ ਕਰਦਿਆਂ ਦੇਖ ਲਵੇ ਨਾ ਇੱਕ ਵਾਰੀ, ਇਹ ਸਾਰੇ ਪਰਿਵਾਰ ਨੂੰ, ਚਿੱਤ ਤੱਕ ਸਾਰਾ ਪਰਿਵਾਰ ਸੰਸਾਰ ਤੋਂ ਲੈ ਕਰਕੇ ਇੱਕੋ ਹੀ ਹੈ ਔਰ ਇੱਕੋ ਹੀ ਧਾਤੂ ਦਾ ਬਣਿਆ ਹੋਇਆ, ਔਰ ਇਹ ਸਾਰੀਆਂ ਹੀ ਧਾਤੂਆਂ ਜਿਹੜੀਆਂ ਨੇ ਜੜ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਦੀਆਂ। ਪ੍ਰਕਿਰਤੀ ਦੀ ਹਲਚਲ ਦੇ ਨਾਲ ਹੀ ਇਹ ਸਾਰਾ ਦ੍ਰਿਸ਼ਟੀਗਤ ਸੰਸਾਰ ਜਿਹੜਾ ਨਜ਼ਰ ਆਉਂਦਾ। ਹੁਣ ਪ੍ਰਕਿਰਤੀ ਕਿਸ ਤਰ੍ਹਾਂ ਤੱਤਵਾਂ 'ਚ ਕੰਮ ਕਰਦੀ ਹੈ? 3 ਗੁਣ ਇਸ ਨੂੰ ਦੇ ਰੱਖੇ ਨੇ, ਰਜੋ ਸਤੋ ਔਰ ਤਮੋ। ਇਹ 3 ਗੁਣ ਜਦੋਂ 5 ਧੂਤਾਂ ਦੇ ਨਾਲ ਮਿਲਦੇ ਨੇ, ਜਮਾ ਘਟਾ ਹੁੰਦੀ ਹੈ ਤੇ ਵਿਭਿੰਨ ਪ੍ਰਕਾਰ ਦੇ ਇਹ ਆਕਾਰ ਸਾਨੂੰ ਦ੍ਰਿਸ਼ਟੀਗੋਚਰ ਹੋ ਜਾਂਦੇ ਨੇ। ਔਰ ਜਦੋਂ ਇਹ ਪ੍ਰਕਿਰਤੀ ਦੇ ਵਿੱਚੋਂ ਨਿਕਲ ਜਾਂਦੀ ਹੈ, ਭੂਤ ਜਿਹੜੇ ਨੇ ਆਪਣੇ ਮੂਲ ਹੀ ਸਮਾ ਜਾਂਦੇ ਨੇ, ਯਾਨੀ ਕਿ ਨਜ਼ਰ ਆਉਣ ਵਾਲੀ ਚੀਜ਼ ਖਤਮ ਹੋ ਜਾਂਦੀ ਹੈ। ਔਰ ਪ੍ਰਕਿਰਤੀ ਕਦੋਂ ਸਿਮਟਦੀ ਹੈ? ਜਦੋਂ ਸ਼ਬਦ ਸਿਮਟ ਜਾਂਦਾ, ਸ਼ਬਦ ਦੇ ਸਿਮਟਦੇ ਹੀ ਪ੍ਰਕਿਰਤੀ ਵੀ ਸਿਮਟ ਜਾਂਦੀ ਹੈ। ਇਹ ਸਾਰਾ ਕੁਝ ਉਹ ਸਕਾਲ ਪੁਰਖ ਦੇ ਇੱਕ ਰੋਮ ਦੇ ਵਿੱਚ ਜਾ ਕਰਕੇ ਖੜਾ ਹੋ ਜਾਂਦਾ। ਔਰ ਇੱਕ ਕਲਪ ਦਾ ਬ੍ਰਹਮਾ ਦੀ ਰਾਤ ਹੈ ਔਰ ਇੱਕ ਕਲਪ ਬ੍ਰਹਮਾ ਦਾ ਦਿਨ ਹੈ। ਦਿਨ ਦੇ ਵਿੱਚ ਇਹ ਰਚਨਾ ਜਿਹੜੀ ਹੈ ਦ੍ਰਿਸ਼ਟੀਗੋਚਰ ਹੈ, ਰਾਤ ਦੇ ਵਿੱਚ ਸ਼ੂਨਿਆ ਅਵਸਥਾ ਦੇ ਵਿੱਚ ਰਹਿੰਦੀ ਹੈ। ਤੋ ਇਸੇ ਤਰੀਕੇ ਦੇ ਨਾਲ ਅਪਾਰ ਮੰਡਲ ਨੇ, ਇਹ ਪ੍ਰਿਥਵੀ ਤੋਂ ਸੂਰਜ ਜਿਹੜਾ ਹੈ ਨਾ 13 ਲੱਖ ਗੁਣਾ ਵੱਡਾ ਹੈ, ਔਰ ਅਗਸਤ ਤਾਰਾ ਜਿਹੜਾ ਹੈ 1 ਕਰੋੜ ਗੁਣਾ ਇਸ ਸੂਰਜ ਤੋਂ ਵੱਡਾ ਹੈ। ਔਰ ਐਸੇ ਤਾਰੇ ਕਿਤਨੇ ਨੇ? ਅਸੰਖ ਤਾਰੇ ਨੇ। ਅਰਬ ਖਰਬ ਕਹਿ ਦਈਏ ਤੇ ਸੀਮਾ ਹੋ ਜਾਏਗੀ। ਯਾਨੀ ਕਿ ਅਸੰਖ ਮੰਡਲ ਚੱਲ ਰਹੇ ਨੇ, ਅਸੰਖ ਤ੍ਰਿਲੋਕੀਆਂ ਚੱਲ ਰਹੀਆਂ ਨੇ, ਅਸੰਖ ਬ੍ਰਹਮ ਚੱਲ ਰਹੇ ਨੇ। ਉਸੇ ਤਰੀਕੇ ਦੇ ਨਾਲ ਅਪਾਰ ਜੂਨਾਂ ਚੱਲ ਰਹੀਆਂ ਨੇ। 1 ਜੂਨ ਦੇ ਵਿੱਚ ਕਿਤਨੀਆਂ ਜੀਵਾਤਮਾ ਨੇ? ਅਪਾਰ ਨੇ, ਕੋਈ ਇਸ ਨੂੰ ਨਹੀਂ ਜਾਣਦਾ। ਤੋ ਇਹ ਸਾਰੀ ਰਚਨਾ ਦਾ ਅਧਿਆਤਾ ਜਿਹੜਾ ਹੈ ਉਹ ਅਕਾਲ ਪੁਰਖ ਪਰਮਾਤਮਾ, ਉਸਦੇ ਅੰਦਰ ਇਹ ਸਾਰਾ ਬੰਦੋਬਸਤ ਉਹਨੂੰ ਸਮਰੱਥਾ ਦੇ ਰੱਖੀ ਹੈ ਚਲਾਉਣ ਦੀ। ਹੁਣ ਜਦੋਂ ਵੀ ਭਜਨ ਤੇ ਬੈਠਣਾ, ਇਹ ਸਾਰੀ ਚੀਜ਼ ਦੇ ਉੱਤੇ ਨਜ਼ਰ ਮਾਰਨੀ ਹੈ ਕਿ ਇਹ ਸਾਰਾ ਨਿਸ਼ਚਲ ਕੀ ਇਹਦੇ ਵਿੱਚੋਂ ਜਿਸ ਨੂੰ ਅਸੀਂ ਪ੍ਰਾਪਤ ਕਰਨ ਵਾਸਤੇ ਸਾਰਾ ਦਿਨ ਦੌੜ ਭੱਜ ਕਰਦੇ ਹਾਂ। ਇੱਕ ਇੱਕ ਚੀਜ਼ ਨੂੰ ਸਾਹਮਣੇ ਰੱਖਦੇ ਜਾਓ, ਉਸ ਨੂੰ ਛੱਡਦੇ ਜਾਓ। ਇਹ ਬੁੱਧੀ ਆਪਣੇ ਆਪ ਹੀ ਫੈਸਲਾ ਦੇਣ ਲੱਗ ਪਏਗੀ ਜਦੋਂ ਅਸੀਂ ਅਭਿਆਸ ਕਰਾਂਗੇ। ਜਦੋਂ ਅਸੀਂ ਜਿਮਨੇਜ਼ੀਅਮ ਦੇ ਵਿੱਚ ਜਾਂਦੇ ਹਾਂ ਤਾਂ ਸਾਡੇ ਕੋਲ ਰਾਡ ਵੀ ਸਹੀ ਢੰਗ ਨਾਲ ਨਹੀਂ ਪਕੜੀ ਜਾਂਦੀ, ਚੁੱਕਣਾ ਤੇ ਦੂਰ ਦੀ ਗੱਲ ਹੈ। ਪਰ ਕੁਝ ਦਿਨਾਂ ਬਾਅਦ ਅਸੀਂ ਕੀ ਦੇਖਦੇ ਹਾਂ ਕਿ ਉਹਦੇ ਵਿੱਚ ਅਸੀਂ ਕਈ ਪਲੇਟਾਂ ਪਾ ਕਰਕੇ ਆਪਣੇ ਕੋਲੋਂ ਡਬਲ ਭਾਰ ਨੂੰ ਅਸੀਂ ਚੁੱਕ ਲੈਂਦੇ ਹਾਂ। ਕਾਰਨ ਕੀ ਹੈ? ਇੱਕੋ ਹੀ ਕਾਰਨ ਹੈ, ਅਭਿਆਸ। ਔਰ ਉਸੀ ਅਭਿਆਸ ਨੂੰ ਅਸੀਂ ਧਿਆਨ ਕਹਿ ਦਿੰਦੇ ਹਾਂ। ਤੇ ਰਿਸ਼ੀ ਮੁਨੀਆਂ ਨੇ ਵੀ ਇਹ ਪ੍ਰਾਣਾਯਾਮ ਦੇ ਨਾਲ ਧਿਆਨ ਨੂੰ ਹੀ ਜ਼ੋਰ ਦਿੱਤਾ ਸੀ ਕਿ ਅਸੀਂ ਖਿਆਲ ਕਿਸ ਦਾ ਕਰਨਾ ਹੈ, ਧਿਆਨ ਕਿਸ ਦਾ ਕਰਨਾ, ਯਾਨੀ ਕਿ ਅੱਖ ਦੇ ਨਾਲ ਜੋ ਕੁਝ ਵੀ ਦੇਖਣਾ ਉਹਦੇ ਵਿੱਚ ਰਾਗ ਨਹੀਂ ਲਿਆਉਣਾ। ਅੱਖ ਮਿਲੀ ਹੈ ਸਾਧਨ ਵਾਸਤੇ, ਸਾਰਾ ਪਰਿਵਾਰ ਆਤਮਾ ਨੂੰ ਕੰਮ ਕਰਨ ਦਾ ਸਾਧਨ ਰੂਪ ਦਿੱਤਾ ਗਿਆ, ਔਰ ਇਸ ਸਾਧਨ ਤੋਂ ਅਸੀਂ ਕੰਮ ਲੈਣਾ ਹੈ। ਅਗਰ ਅਸੀਂ ਇਸ ਸਾਧਨ ਤੋਂ ਕੰਮ ਲੈਣ ਦੀ ਬਜਾਏ ਆਪਣੇ ਆਪ ਨੂੰ ਹੀ ਸਾਧਨ ਸਮਝਣ ਲੱਗ ਜਾਵਾਂਗੇ, ਅਸੀਂ ਪਰਮ ਚੇਤਨ ਦਾ ਅੰਸ਼ ਹੈਗੇ ਹਾਂ ਆਤਮਾ, ਔਰ ਆਤਮਾ ਜਿਹੜੀ ਹੈ ਇਹ ਸਾਰੇ ਭੂਤਾਂ ਕੋਲੋਂ ਸਾਧਨਾਂ ਕੋਲੋਂ ਕੰਮ ਲਏਗੀ। ਜਿਸ ਤਰ੍ਹਾਂ ਮਨ ਅੱਖ ਅਗਰ ਬੰਦ ਹੋਵੇ ਤੇ ਅਪੰਗ ਹੋ ਜਾਂਦਾ, ਉਸੇ ਤਰੀਕੇ ਦੇ ਨਾਲ ਇਹ ਆਤਮਾ ਵੀ ਅੰਧੀ ਔਰ ਬੈਰੀ ਹੈ ਅਗਰ ਇਹ ਸਾਧਨ ਨਾ ਮਿਲਣ। ਯਾਨੀ ਕਿ ਜਿਤਨੇ ਵੀ ਮਹਾਨ ਮਰਜ਼ੀ ਇਹ ਸਾਧਨ ਹੋਣ, ਜਿਤਨੇ ਵੀ ਮਰਜ਼ੀ ਸੁੰਦਰ ਹੋਣ, ਅਗਰ ਇਹ ਇਹਨਾਂ ਚੋਂ ਇੱਕ ਵੀ ਚੀਜ਼ ਨਹੀਂ ਹੈ ਤੇ ਆਤਮਾ ਕੰਮ ਨਹੀਂ ਜੇ ਕਰ ਸਕਦੀ। ਯਾਨੀ ਕਿ ਇਹ ਸਾਰਾ ਪ੍ਰਚਾਰ ਸਾਨੂੰ ਇਹ ਪਰਿਵਾਰ ਮਿਲਿਆ ਸੀਗਾ ਸਾਧਨ ਰੂਪ ਦੇ ਵਿੱਚ ਪ੍ਰਯੋਗ ਕਰਨ ਵਾਸਤੇ। ਇਹ ਸਾਰੀ ਪ੍ਰਕਿਰਤੀ ਜਿਹੜੀ ਹੈ ਇੱਕ ਇਨਸਾਨ ਵਾਸਤੇ ਯਾਨੀ ਕਿ ਆਤਮਾ ਵਾਸਤੇ ਮਿਲੀ ਹੈ। ਵਿਚਾਰ ਕਰਕੇ ਦੇਖ ਲਓ, ਇਹ ਸਾਰਾ ਜੋ ਕੁਝ ਵੀ ਅਸੀਂ ਦੇਖ ਰਹੇ ਹਾਂ, ਚੰਦ, ਸੂਰਜ, ਤਾਰੇ, ਵਸਤੂ, ਪਦਾਰਥ, ਮਨ, ਇਹ ਕਿਉਂ ਨੇ, ਕਿਹਦੇ ਵਾਸਤੇ ਨੇ? ਸਤਸੰਗ ਜੀ, ਅਗਰ ਆਤਮਾ ਇਹਦੇ ਵਿੱਚੋਂ ਨਿਕਲ ਜਾਏ ਤੇ ਇਹ ਸਾਰਾ ਹੀ ਪ੍ਰਸਾਰ ਜਿਹੜਾ ਹੈ ਕਿਸੇ ਵੀ ਕੰਮ ਨਹੀਂ ਜੇ ਆਉਣ ਲੱਗਾ। ਯਾਨੀ ਕਿ ਫੋਕਟ ਦਾ ਵਿਸ਼ੇ ਹੋ ਜਾਏਗਾ। ਇਸ ਤੋਂ ਬਿਲਕੁਲ ਸਪਸ਼ਟ ਹੋ ਜਾਂਦਾ ਕਿ ਆਤਮਾ ਨੂੰ ਮੁੱਖ ਰੱਖ ਕਰਕੇ ਹੀ ਇਹ ਸਾਰਾ ਖੇਲ ਰਚਿਆ ਗਿਆ। ਹੁਣ ਇਸ ਖੇਲ ਦੇ ਵਿੱਚ ਪ੍ਰਕਿਰਤੀ ਨੂੰ ਅਸੀਂ ਪਹਿਚਾਣ ਕਰਕੇ ਇੱਕ ਇੱਕ ਚੀਜ਼ ਦਾ ਤਿਆਗ ਕਰਦੇ ਹੋਏ ਆਪਣੇ ਮਨ ਨੂੰ ਸੀਮਿਤ ਕਰਨਾ ਹੈ। ਅਸੀਂ ਦਿਨੇ ਰਾਤੀ ਨੂੰ ਦੌੜਾਉਂਦੇ ਹਾਂ। ਕਾਰਨ ਕੀ ਹੈ ਕਿ ਅਸੀਂ ਪ੍ਰੋਜੈਕਟ ਬਹੁਤ ਸਾਰੇ ਬਣਾ ਰੱਖੇ ਨੇ। ਵਿਚਾਰ ਕਰਕੇ ਦੇਖ ਲਓ, 16-24 ਘੰਟਿਆਂ ਦੇ ਵਿੱਚੋਂ 20-22 ਘੰਟੇ ਤੇ ਮਨ ਬਿਲਕੁਲ ਬੇਕਾਰ ਔਰ ਫਾਲਤੂ ਦੇ ਕੰਮਾਂ ਵਿੱਚ ਹੀ ਅਸੀਂ ਫਸਾ ਕਰਕੇ ਰੱਖਦੇ ਹਾਂ। ਔਰ ਜਿਤਨੀ ਤਾਕਤ ਆਤਮਾ ਦੀ ਹੈ ਸਾਰੀ ਇਸ ਦੇ ਜ਼ਰੀਏ ਜਿਹੜੀ ਹੈ ਖੱਜਲ ਹੋ ਜਾਂਦੀ ਹੈ, ਔਰ ਆਤਮਾ ਦੀ ਤਾਕਤ ਇਤਨੀ ਦੱਬ ਜਾਂਦੀ ਹੈ ਕਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਰੂਪੀ ਜਿਹੜੇ ਡਾਕੂ ਅੰਦਰ ਦੇ ਵਿੱਚ ਬੈਠੇ ਨੇ, ਇਹਨਾਂ ਇੰਦਰੀਆਂ ਦੇ ਜ਼ਰੀਏ ਉਹ ਸਾਨੂੰ ਲੁੱਟਣਾ ਸ਼ੁਰੂ ਕਰ ਦਿੰਦੇ। ਯਾਨੀ ਕਿ ਅੰਮ੍ਰਿਤ ਦੀ ਧਾਰਾ ਤੇ ਬਾਅਦ ਜਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵਿਆ ਸੁਭਾਈ ਹੈ। ਯਾਨੀ ਕਿ ਮਨ ਨੂੰ ਪੀਣਾ ਚਾਹੀਦਾ ਸੀ ਅੰਮ੍ਰਿਤ, ਪਰ ਪੀ ਕੌਣ ਰਿਹਾ? ਇਹ ਇੰਦਰੀਆਂ ਪੀ ਰਹੀਆਂ ਨੇ। ਮਨ ਵੀ ਜਿਹੜਾ ਇੰਦਰੀਆਂ ਕੋਲੋਂ ਲਗਾਤਾਰ ਗਿਆਨ ਲੈਣ ਦੇ ਕਾਰਨ, ਇਹਨਾਂ ਦੀ ਸੰਗਤ ਦੇ ਕਾਰਨ ਆਪਣੇ ਆਪ ਨੂੰ ਇਹਨਾਂ ਦਾ ਦਾਸ ਹੀ ਬਣਾ ਬੈਠਾ। ਅਸਲ ਗੱਲ ਇਹ ਹੈ ਕਿ ਇਹ ਇੰਦਰੀਆਂ ਦੇ ਉੱਪਰ ਹੈ, ਔਰ ਬੁੱਧੀ ਜਿਹੜੀ ਹੈ ਇਹ ਮਨ ਦੇ ਉੱਪਰ ਹੈ, ਔਰ ਬੁੱਧੀ ਦੇ ਉੱਪਰ ਚਿੱਤ ਹੈ, ਔਰ ਚਿੱਤ ਦੇ ਉੱਪਰ ਆਤਮਾ ਬੈਠੀ ਹੈ। ਔਰ ਅਸਲ ਕਿਰਿਆ ਤਾਂ ਹੀ ਚੱਲੇਗੀ ਪਰਮਾਤਮਾ ਨੂੰ ਮਿਲਣ ਦੀ, ਸ਼ਬਦ ਨੂੰ ਯੋਗ ਕਰਨ ਦੀ। ਇਹ ਕੋਈ ਕਲਪਨਾ ਦਾ ਵਿਸ਼ੇ ਨਹੀਂ ਹੈ, ਨਾ ਕਿ ਸਿਆਣਪ ਦਾ ਵਿਸ਼ੇ ਹੈ। ਅਗਰ ਸਿਆਣਪ ਹੀ ਇਸਤੇਮਾਲ ਕਰਨੀ ਹੈ, ਇੱਕ ਹਵਸ ਹੀ ਪੈਦਾ ਕਰਨੀ ਹੈ, ਇੱਕ ਤ੍ਰਿਸ਼ਨਾ ਹੀ ਪੈਦਾ ਕਰਨੀ ਹੈ ਤੇ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਕਰੋ। ਤ੍ਰਿਸ਼ਨਾ ਇੱਕੋ ਹੀ ਹੈ, ਮਨ ਇੱਕੋ ਹੀ ਹੈ, ਮਨ ਇੱਕ ਤਾਕਤ ਹੈ। ਇਹ ਤਾਕਤ ਨੂੰ ਚਾਹੇ ਸੰਸਾਰ ਦੀ ਤਰਫ ਲਗਾ ਦੋ, ਚਾਹੇ ਪਰਮਾਤਮਾ ਦੀ ਤਰਫ ਲਗਾ ਦੋ। ਯਾਨੀ ਕਿ ਇੱਕ ਵਕਤ ਇਹ ਇੱਕੋ ਹੀ ਕੰਮ ਕਰ ਸਕਦਾ, ਜੇ ਦੋ ਨਹੀਂ ਜੇ ਕਰ ਸਕਦਾ, ਇਹ ਵੀ ਇਸ ਦਾ ਗੁਣ ਹੈ। ਅਗਰ ਤੁਸੀਂ ਕਹੋ ਵੀ ਇਹ ਦੋ ਚੀਜ਼ਾਂ ਧਾਰਨ ਕਰ ਲਏਗਾ ਤੇ ਕਦੀ ਹੋ ਹੀ ਨਹੀਂ ਸਕਦਾ। ਇੱਕ ਵਾਰੀ ਅਗਰ ਅੱਖ ਨੇ ਜੋ ਚੀਜ਼ ਦੇਖ ਰਹੀ ਹੈ ਉਸੇ ਦੇ ਵਿੱਚ ਰਚੇਗਾ, ਉਸਨੂੰ ਹਟਾਏਗਾ ਤੇ ਦੂਸਰੀ ਚੀਜ਼ ਦਾ ਖਿਆਲ ਲਾਏਗਾ। ਇਸ ਤੋਂ ਸਪਸ਼ਟ ਹੋ ਜਾਂਦਾ ਕਿ ਅਸੀਂ ਇਸ ਦੇ ਗੁਣ ਤੋਂ ਫਾਇਦਾ ਚੁੱਕਣਾ ਹੈ ਕਿ ਇਸ ਤਾਕਤ ਨੂੰ ਅਸੀਂ ਆਸਤੇ ਆਸਤੇ ਮੋੜ ਕਰਕੇ, ਇੱਕਦਮ ਮੋੜ ਨਹੀਂ ਸਕਦੇ, ਇੱਕਦਮ ਮਾਰਨਾ ਜਿਹੜਾ, ਅਗਰ ਅਸੀਂ ਮਨ ਨੂੰ ਜ਼ਬਰਦਸਤੀ ਦਫਨ ਕਰ ਦਿਆਂਗੇ ਤੇ ਕੁਝ ਵੀ ਹਾਸਲ ਨਹੀਂ ਕਰ ਸਕਦੇ। ਸੋ ਰਿਸ਼ੀ ਮੁਨੀਆਂ ਨੇ ਜਿਹੜੀ ਡੈਫੀਨੇਸ਼ਨ ਦੇ ਰੱਖੀ ਸੀ ਬ੍ਰਹਮਚਾਰਿਆ ਦੀ, ਗੁਰੂ ਨਾਨਕ ਸਾਹਿਬ ਨੇ ਬਿਲਕੁਲ ਵਿਸਤ੍ਰਿਤ ਉਹਦਾ ਅਰਥ ਦੇ ਦਿੱਤਾ ਕਿ ਜਦੋਂ ਤੱਕ 10 ਦੀਆਂ 10 ਇੰਦਰੀਆਂ ਪਰਮਾਤਮਾ ਦੇ ਮਤਲਬ ਚਰਚਾ ਨਹੀਂ ਕਰਦੀਆਂ, ਤਦ ਤੱਕ ਇਹ ਸ਼ਬਦ ਦਾ ਮੇਲ, ਪਰਮਾਤਮਾ ਦਾ ਮੇਲ ਕਦੀ ਵੀ ਨਹੀਂ ਹੋ ਸਕਦਾ। ਤੇ ਗੁਰੂ ਨਾਨਕ ਸਾਹਿਬ ਨੇ ਅੱਜ ਦੇ ਸ਼ਬਦ ਦੇ ਵਿੱਚ, ਜਿਹੜਾ ਕਿ ਪਿਛਲੇ ਹਫ਼ਤੇ ਅਸੀਂ ਲੈ ਨਹੀਂ ਸੀ ਸਕੇ, ਇਹ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਸਾਰੇ ਪੜਾਵ ਰਸਤੇ ਦੇ ਵਿੱਚ ਕਿਹੜੇ ਕਿਹੜੇ ਆਉਂਦੇ ਨੇ, ਕੀ ਰੁਕਾਵਟ ਪੈਂਦੀ, ਔਰ ਕਿਸ ਤਰ੍ਹਾਂ ਅਸੀਂ ਇਹ ਮਜ਼ਬੂਨ ਤੋਂ ਪਾਰ ਹੋ ਸਕਦੇ ਹਾਂ, ਉਸ ਨੂੰ ਇਸ ਸ਼ਬਦ ਦੇ ਵਿੱਚ ਸਪਸ਼ਟ ਕੀਤਾ। ਪਹਿਲਾ ਬਚਨ ਗੁਰੂ ਨਾਨਕ ਸਾਹਿਬ ਨੇ ਕੀਤਾ, ਸੱਚ ਮਿਲਾ ਸੱਚ ਉਪਜੈ ਸੱਚ ਮੈਂ ਸਾਚ ਸਮਾਜ। ਇਹ ਪਹਿਲੇ ਬਚਨ ਦੇ ਵਿੱਚ 4 ਵਾਰੀ ਸੱਚ ਲਫ਼ਜ਼ ਦਾ ਪ੍ਰਯੋਗ ਕੀਤਾ ਗਿਆ। ਹੁਣ 4 ਉਸੇ ਤਰੀਕੇ ਦੇ ਨਾਲ ਅਸੀਂ ਵਿਚਾਰ ਕਰਨਾ ਹੈ ਕਿ ਕਿਸ ਢੰਗ ਦੇ ਨਾਲ ਇਹਨਾਂ ਦਾ ਪੂਰਾ ਅਰਥ ਨਿਕਲੇਗਾ ਔਰ ਅਸੀਂ ਕਿਸ ਤਰ੍ਹਾਂ ਇਸ ਨੂੰ ਧਾਰਨ ਕਰ ਸਕਦੇ ਹਾਂ। ਪਹਿਲਾ ਸੱਚ ਲਫ਼ਜ਼ ਜਿਹੜਾ ਆਇਆ ਹੈ ਅਕਾਲ ਪੁਰਖ ਪਰਮਾਤਮਾ ਦੇ ਲਈ ਆਇਆ ਹੈ, ਜਾਂ ਅਸੀਂ ਕਹਿ ਸਕਦੇ ਹਾਂ ਉਸ ਸਿਰਜਣਾਤਮਕ ਸ਼ਕਤੀ ਵਾਸਤੇ ਆਇਆ ਹੈ। ਹੁਣ ਉਹ ਸਿਰਜਣਾਤਮਕ ਸ਼ਕਤੀ ਉਹ ਸੱਚ ਹੈ, ਉਸਨੇ ਆਪਣਾ ਰੂਪ ਦੇ ਰੱਖਿਆ। ਕਿਸ ਨੂੰ ਦੇ ਰੱਖਿਆ? ਅਕਾਲ ਪੁਰਖ ਨੂੰ। ਜਿਤਨੀ ਵੀ ਰਚਨਾ ਅਸੀਂ ਇਸ ਜਗਤ ਦੇ ਵਿੱਚ ਦੇਖ ਰਹੇ ਹਾਂ ਮਨ, ਬੁੱਧੀ ਔਰ ਇੰਦਰੀਆਂ ਦੇ ਜ਼ਰੀਏ, ਇਹ ਸਾਰੀ ਰਚਨਾ ਜਿਹੜੀ ਹੈ ਇਸ ਅਕਾਲ ਪੁਰਖ ਦੇ ਅਧੀਨ ਹੈ, ਔਰ ਅਕਾਲ ਪੁਰਖ ਸ਼ਬਦ ਦੇ ਜ਼ਰੀਏ ਇਸ ਰਚਨਾ ਨੂੰ ਬਣਾਉਂਦਾ ਹੈ ਔਰ ਖਤਮ ਕਰਦਾ ਹੈ। ਹੁਣ ਜਿਹੜਾ ਮਨਕਾ ਗੁਰੂ ਨਾਨਕ ਸਾਹਿਬ ਨੇ ਲਿਆ ਸੀਗਾ, ਅਜੂਨੀ ਸਾਹਿਬੰਗ ਦਾ, ਉਹਦੇ ਵਿੱਚ ਅਸੀਂ ਵਿਚਾਰ ਕਰਕੇ ਦੇਖਦੇ ਹਾਂ ਕਿ ਬਹੁਤ ਸਾਰੀਆਂ ਜੂਨਾਂ ਜਿਹੜੀਆਂ ਨੇ, ਜਿਹੜੀਆਂ ਪਰ ਬ੍ਰਹਮ ਪਹੁੰਚ ਚੁੱਕੀਆਂ ਨੇ, ਐਸੀਆਂ ਜੀਵਾਤਮਾ ਆਤਮਾ ਜਿਹੜੀਆਂ ਨੇ ਇਹਨਾਂ ਮੁਲਕਾਂ ਦੇ ਵਿੱਚ ਕਿਸੇ ਜੂਨ ਦੇ ਵਿੱਚ ਨਹੀਂ ਆਉਂਦੀਆਂ, ਤੇ ਉਹ ਵੀ ਜੂਨੀ ਅਜੂਨੀ ਹੋ ਗਈਆਂ। ਪਰ ਜਦੋਂ ਦੂਸਰੀ ਤਰਫ਼ ਅਸੀਂ ਮਨਕੇ ਦਾ ਦੇਖਦੇ ਹਾਂ ਆਪਣੇ ਆਪ ਤੋਂ, ਤੁਸਲੇ ਫਿਰ ਸ਼ਰਮਾ ਕਰਕੇ ਸਾਨੂੰ ਅੱਗੇ ਜਾਣਾ ਪਏਗਾ। ਕਾਰਨ ਕੀ ਹੈ ਕਿ ਕੋਈ ਵੀ ਆਤਮਾ ਆਪਣੇ ਆਪ ਤੋਂ ਨਹੀਂ ਹੈ, ਸਾਰੀਆਂ ਹੀ ਆਤਮਾ ਉਸ ਸਿਰਜਣਾਤਮਕ ਸ਼ਕਤੀ ਸਿਰਜਣਹਾਰ ਦਾ ਅੰਸ਼ ਮਾਤਰ ਨੇ। ਤੇ ਅਸੀਂ ਹੋਰ ਅੱਗੇ ਚੱਲ ਕਰਕੇ ਦੇਖੀਏ ਵੀ ਇਹ ਮਨਕਾ ਕਿਹਦੇ ਉੱਪਰ ਪੂਰਾ ਉਤਰਦਾ, ਤੇ ਵਿਚਾਰ ਕਰਕੇ ਦੇਖ ਲਓ ਗੁਰੂ ਨਾਨਕ ਸਾਹਿਬ ਦੀ ਡੈਫੀਨੇਸ਼ਨ ਹੈ, ਉਹਨਾਂ ਨੇ ਕਿਸੇ ਦਾ ਲਿਹਾਜ਼ ਨਹੀਂ ਕੀਤਾ। ਜਦੋਂ 9 ਮਹੀਨੇ ਮਾਂ ਦੇ ਪੇਟ ਦੇ ਵਿੱਚ ਗੁਰੂ ਨਾਨਕ ਸਾਹਿਬ ਆ ਗਏ, ਯਾਨੀ ਕਿ ਜੂਨ ਦੇ ਵਿੱਚ ਆ ਗਏ, ਤੇ ਯਾਦ ਰੱਖਣਾ ਗੁਰੂ ਨਾਨਕ ਸਾਹਿਬ ਪਰਮਾਤਮਾ ਨਹੀਂ ਸਨ। ਬਿਲਕੁਲ ਸਪਸ਼ਟ ਉਪਦੇਸ਼ ਹੈ, ਕੋਈ ਭਿੰਨ ਭੇਦ ਨਹੀਂ, ਕੋਈ ਨਿੰਦਿਆ ਨਹੀਂ ਹੈਗੀ, ਇਹ ਵਿਚਾਰ ਕਰਨ ਦਾ ਮਜ਼ਮੂਨ ਹੈ। ਜੋ ਵੀ ਇਸ ਜਗਤ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਪਿਛਲੇ ਸਤਸੰਗਾਂ 'ਚ ਕਸੋਟੀ ਦਿੱਤੀ ਸੀ ਕਿ ਜੋ ਕੁਝ ਵੀ ਮਨ, ਬੁੱਧੀ ਔਰ ਇੰਦਰੀਆਂ 'ਚ ਨਜ਼ਰ ਆ ਗਿਆ ਹੈ, ਸਮਝ ਲੈਣਾ ਉਹ ਪਰਮਾਤਮਾ ਨਹੀਂ ਹੈ, ਉਹ ਪਰਮਾਤਮਾ ਦਾ ਭੇਜਿਆ ਜਾਂ ਨੁਮਾਇੰਦਾ ਹੋ ਸਕਦਾ, ਉਹਦਾ ਦੂਤ ਹੋ ਸਕਦਾ। ਵੱਡੇ ਵੱਡੇ ਜਿਹੜੇ ਮਰਜ਼ੀ ਲਫ਼ਜ਼ ਇਸਤੇਮਾਲ ਕਰ ਲਓ, ਚਾਹੇ ਗੁਰੂ ਕਹਿ ਲਓ, ਚਾਹੇ ਸਤਿਗੁਰੂ ਕਹਿ ਲਓ, ਚਾਹੇ ਕੁਛ ਵੀ ਕਹਿ ਲਓ ਜਿਨ੍ਹਾਂ ਦੇ ਉੱਪਰ ਅਸੀਂ ਅਹੰਕਾਰ ਕਰਦੇ ਹਾਂ, ਪਰ ਯਾਦ ਰੱਖਣਾ ਉਹ ਡੈਫੀਨੇਸ਼ਨ ਪਿਛਲੇ ਸਤਸੰਗ ਵਾਲੀ ਗੁਰੂ ਨਾਨਕ ਸਾਹਿਬ ਸਪਸ਼ਟ ਕਰ ਰਹੇ ਨੇ ਕਿ ਉਹ ਪਰਮਾਤਮਾ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਇਹ ਸਾਰਿਆਂ ਦੀ ਉਤਪਤੀ ਕਿਸੇ ਦੇ ਕੋਲੋਂ ਹੈ, ਇਹ ਸਾਰਿਆਂ ਦੀ ਉਤਪਤੀ, ਸਾਰਿਆਂ ਦਾ ਆਧਾਰ ਆਪਣੇ ਆਪ ਤੋਂ ਨਹੀਂ ਹੈ। ਸੋ ਮਨਕੇ ਦਾ ਜਿਹੜਾ ਦੂਸਰਾ ਰੂਪ ਹੈ, ਅਸੀਂ ਅਕਾਲ ਪੁਰਖ ਦੇ ਪਾਸ ਜਾ ਕਰਕੇ ਦੇਖਦੇ ਹਾਂ। ਹੁਣ ਵਿਚਾਰ ਕਰਕੇ ਦੇਖ ਲਓ, ਅਕਾਲ ਪੁਰਖ ਸਾਰੀਆਂ ਜੂਨੀਆਂ ਤੋਂ ਰਹਿਤ ਹੈ, ਸਾਰੇ ਕੰਮ ਕਰਦਾ ਹੋਇਆ ਸਭ ਤੋਂ ਨਿਰਲਿਪਤ ਹੈ। ਉਸ ਦੇ ਬਾਅਦ ਜਦੋਂ ਅਸੀਂ ਮਨਕੇ ਦਾ ਦੂਸਰਾ ਰੂਪ ਦੇਖਦੇ ਹਾਂ ਕਿ ਸੈਭੰਗ ਦਾ, ਉੱਥੇ ਜਾ ਕਰਕੇ ਸਾਨੂੰ ਫਿਰ ਸ਼ਰਮਿੰਦਾ ਹੋਣਾ ਪੈ ਜਾਂਦਾ ਕਿ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਕਰਨ ਦਾ ਉਪਦੇਸ਼ ਹੈ, ਉਸ ਦੇ ਬਾਵਜੂਦ ਇਸ ਡੈਫੀਨੇਸ਼ਨ ਦੀ, ਇਸ ਮਨਕੇ ਦੇ ਉੱਪਰ ਅਕਾਲ ਪੁਰਖ ਪਰਮਾਤਮਾ ਵੀ ਪੂਰਾ ਨਹੀਂ ਜੀ ਉਤਰਦਾ। ਕਾਰਨ ਕੀ ਹੈ ਕਿ ਆਪਣੇ ਆਪ ਤੋਂ ਨਹੀਂ ਹੈ, ਕਿਸ ਤੋਂ ਹੈ, ਇਸ ਦੇ ਉੱਪਰ ਚੱਲ ਗਏ ਅਸੀਂ ਦੇਖੀਏ। ਇੱਕ ਸਿਰਜਣਾਤਮਕ ਸ਼ਕਤੀ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਅਲਖ, ਅਗਮ ਔਰ ਅਨਾਮੀ ਨਾਮ ਦੇ ਨਾਲ ਪੁਕਾਰਦੇ ਨੇ। ਇੱਕ ਐਸੀ ਤਾਕਤ ਹੈ ਜਿਹੜੀ ਆਪਣੇ ਆਪ ਤੋਂ ਹੈ, ਕਿਸੇ ਤੋਂ ਨਹੀਂ ਹੈ, ਔਰ ਉਸੀ ਨੇ ਇਸ ਅਕਾਲ ਪੁਰਖ ਦੀ ਗਣਨਾ ਕੀਤੀ ਹੈ, ਔਰ ਆਪਣਾ ਇੱਕ ਗੁਣ ਜਿਸ ਨੂੰ ਸ਼ਬਦ ਕਿਹਾ ਜਾਂਦਾ, ਇਹ ਸ਼ਬਦ ਦੀ ਤਾਕਤ ਦੇ ਰੱਖੀ ਹੈ, ਔਰ ਸ਼ਬਦ ਦੀ ਤਾਕਤ ਦੇਣ ਦੇ ਨਾਲ ਉਸ ਸਿਰਜਣਾਤਮਕ ਸ਼ਕਤੀ ਨੇ ਅਕਾਲ ਪੁਰਖ ਨੂੰ ਆਪਣਾ ਰੂਪ ਦੇ ਰੱਖਿਆ। ਰੂਪ ਕੀ ਹੈ ਕਿ ਸਿਰਜਣ ਕਰਨ ਦੀ ਤਾਕਤ ਸਮਰੱਥਾ ਦਿੱਤੀ ਹੈ। ਕਿਸ ਤਰੀਕੇ ਦੇ ਨਾਲ ਇਸ ਜੀਵਾਤਮਾ ਦੇ ਵਿੱਚ ਕਿਹਾ ਜਾਂਦਾ, ਇੰਜੈਕਸ਼ਨ ਲਗਾਏ ਜਾਂਦੇ ਨੇ ਜਦੋਂ ਨਾਮ ਦਿੱਤਾ ਜਾਂਦਾ ਜਾਂ ਅੰਮ੍ਰਿਤ ਪਿਲਾਇਆ ਜਾਂਦਾ, ਇਹ ਝੂਠਾ ਪ੍ਰਚਾਰ ਹੈ। ਇਸ ਆਤਮਾ ਨੂੰ ਕੋਈ ਇੰਜੈਕਸ਼ਨ ਨਹੀਂ ਲਗਾ ਸਕਦਾ। ਇੰਜੈਕਸ਼ਨ ਕੌਣ ਲਗਾ ਸਕਦਾ? ਸਿਰਫ ਅਕਾਲ ਪੁਰਖ ਪਰਮਾਤਮਾ ਲਗਾ ਸਕਦਾ। ਉਹਦੇ ਵਿੱਚ ਸਿਰਜਣਾਤਮਕ ਸ਼ਕਤੀ ਦੇ ਰੱਖੀ ਹੈ। ਕਾਰਨ ਕੀ ਹੈ? ਇਸੀ ਕਾਰਨ ਕਿ ਇਸ ਜੇ 12 ਸੂਰਜ ਦੀ ਜਿਹੜੀ ਸ਼ਮਤਾ ਹੈ, ਇਸ ਸੂਰਜ ਦੀ ਸ਼ਮਤਾ ਨੂੰ 16 ਸੂਰਜ ਦੀ ਕਰ ਦਿੱਤਾ ਜਾਂਦਾ, ਤਾਂ ਹੀ ਜਾ ਕਰਕੇ ਇਹ ਜੀਵਾਤਮਾ ਜਿਹੜੀ ਹੈ ਅਲਖ ਮੁਲਕਾਂ ਦੇ ਵਿੱਚ ਪ੍ਰਵੇਸ਼ ਕਰਨ ਦੇ ਕਾਬਿਲ ਬਣਦੀ ਹੈ। ਨਹੀਂ, ਅਗਰ ਇਸ ਨੂੰ ਇਹ ਸ਼ਮਤਾ ਮਿਲੇਗੀ ਤੇ ਪਰ ਬ੍ਰਹਮ ਤੱਕ ਬਹੁਤ ਸਾਰੇ ਰਿਸ਼ੀ ਮੁਨੀ ਜਿਹੜੇ ਗਏ ਨੇ, ਉਹ ਬਿਨਾਂ ਕਿਸੇ ਬਾਹਰੀ ਤਾਕਤ ਨੂੰ ਮੁੱਖ ਬਣਾ ਕਰਕੇ ਜਾਂ ਮਦਦ ਲੈ ਕਰਕੇ ਬਿਨਾਂ ਕਿਸੇ ਗੁਰੂ ਦੇ ਜ਼ਰੀਏ ਗਏ ਨੇ। ਇਹ ਵੀ ਪੂਰਾ ਵਿਸਤ੍ਰਿਤ ਡੈਫੀਨੇਸ਼ਨ ਹੈ, ਇਸ ਨੂੰ ਵੀ ਧਾਰਨ ਕਰ ਲਓ। ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਆਤਮਾ ਦੇ ਅੰਦਰ ਤਾਕਤ ਨਹੀਂ ਹੈ, ਮਨ ਹਾਵੀ ਹੈ ਜਾਂ ਇੰਦਰੀਆਂ ਦਾ ਗੁਲਾਮ ਹੈ। ਆਤਮਾ ਨੂੰ ਭਰਪੂਰ ਤਾਕਤ ਦੇ ਰੱਖੀਏ। ਅਸੀਂ ਉਸ ਤਾਕਤ ਦਾ ਦੁਰਉਪਯੋਗ ਕਰ ਰਹੇ ਹਾਂ, ਸਦਉਪਯੋਗ ਕਦੀ ਕੀਤਾ ਹੀ ਨਹੀਂ। ਅਗਰ ਸਦਉਪਯੋਗ ਕਰੀਏ ਤਾਂ ਪਰ ਬ੍ਰਹਮ ਤੱਕ ਜ਼ਰੂਰ ਚਲੇ ਜਾਵਾਂਗੇ, ਪਰ ਅਵਿਨਾਸ਼ੀ ਮੰਡਲ ਦੇ ਵਿੱਚ ਪ੍ਰਵੇਸ਼ ਨਹੀਂ ਕਰ ਪਾਵਾਂਗੇ। ਉਹ ਪ੍ਰਵੇਸ਼ ਤਾਂ ਹੀ ਮਿਲੇਗਾ ਜਦੋਂ ਅਕਾਲ ਪੁਰਖ ਖੁਦ ਚਾਹੇਗਾ, ਯਾਨੀ ਕਿ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਦੇ ਪਾਇਆ। ਬਿਲਕੁਲ ਸਪਸ਼ਟ ਬਾਣੀ ਹੈ ਕਿ ਜਿਸ ਦੇ ਉੱਪਰ ਅਕਾਲ ਪੁਰਖ ਦੀ ਸੰਤੁਸ਼ਟੀ ਹੋ ਜਾਂਦੀ ਹੈ, ਉਹੀ ਜੋ ਹੈ ਜੀਵਾਤਮਾ ਨੂੰ ਇਹ ਨਾਮ ਦੀ, ਸ਼ਬਦ ਦੀ, ਅੰਮ੍ਰਿਤ ਦੀ ਦਾਤ ਦਿੰਦਾ, ਦਿੰਦਾ ਗੁਰੂ ਦੇ ਜ਼ਰੀਏ। ਤੇ ਇਸਦਾ ਇਹ ਮਤਲਬ ਨਹੀਂ ਹੈ ਕਿ ਗੁਰੂ ਦੇ ਜ਼ਰੀਏ ਉਹ ਕੈਦ ਹੋ ਗਿਆ ਜਾਂ ਸੀਮਿਤ ਹੋ ਗਿਆ। ਉਹ ਸੀਮਿਤ ਨਹੀਂ ਹੈ, ਉਹ ਅਪਾਰ ਹੈ, ਅਸੀਮ ਹੈ। ਜਿਸ ਵੇਲੇ ਚਾਹੇ ਇੱਕ ਪਲ ਦੇ ਵਿੱਚ 1 ਕਰੋੜ ਤੋਂ ਵੱਧ ਪਰਲੇ ਔਰ ਉਤਪਤ ਕਰ ਸਕਦਾ ਜੇ, ਜਿਹੜੀ ਕਿ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਇਹ ਸ਼ਮਤਾ ਹੈ ਉਸ ਅਕਾਲ ਪੁਰਖ ਨੂੰ ਜਿਹੜੀ ਸ਼ਬਦ ਦੀ ਮਿਲੀ ਹੋਈ ਹੈ। ਔਰ ਸਾਰੀ ਬਾਣੀ ਗੁਰੂ ਨਾਨਕ ਸਾਹਿਬ ਦੀ ਸੰਤਾਂ ਦੀ ਅਸੀਂ ਵਿਚਾਰ ਕਰਕੇ ਦੇਖੀਏ, ਜਿਹੜੀ ਪਰ ਬ੍ਰਹਮ ਤੋਂ ਅੱਗੇ ਦੀ ਗੱਲ ਕਰਦੀ ਹੈ ਅਕਾਲ ਪੁਰਖ ਪਰਮਾਤਮਾ ਦੀ, ਉਸਨੂੰ ਕਿਉਂ ਕਿਹਾ ਗਿਆ? ਉਸਨੂੰ ਪਰਮਾਤਮਾ ਇਸੇ ਕਰਕੇ ਕਿਹਾ ਗਿਆ, ਇੱਕ ਤੇ ਉਹਦੇ ਵਿੱਚ ਸਿਰਜਣਾਤਮਕ ਸ਼ਕਤੀ ਦਾ ਅੰਸ਼ ਮੌਜੂਦ ਹੈ, ਦੂਸਰਾ ਉਹ ਅਵਿਨਾਸ਼ੀ ਹੈ ਅਨੰਤ ਕਾਲ ਤੋਂ। ਜਦ ਦੀ ਇਹ ਰਚਨਾ ਦ੍ਰਿਸ਼ਟੀਗੋਚਰ ਹੋਈ ਹੈ, ਇਹ ਸਾਰੀ ਅਕਾਲ ਪੁਰਖ ਦੇ ਜ਼ਰੀਏ ਹੋਈ ਹੈ, ਔਰ ਅਕਾਲ ਪੁਰਖ ਨੂੰ ਹੀ ਪਰਮਾਤਮਾ ਕਹਿ ਕਰਕੇ ਪ੍ਰਚਾਰਿਤ ਕੀਤਾ ਜਾਂਦਾ। ਉਹ ਸਿਰਜਣਾਤਮਕ ਸ਼ਕਤੀ ਜਿਹੜੀ ਹੈ ਆਪਣੀ ਧੁਨ, ਆਪਣੀ ਮੌਜ ਦੇ ਵਿੱਚ ਮਸਤ ਹੈ। ਉਹ ਸਾਰਾ ਬੰਦੋਬਸਤ ਇੱਕ ਸ਼ਬਦ ਦੇ ਜ਼ਰੀਏ, ਇੱਕ ਆਵਾਜ਼ ਦੇ ਜ਼ਰੀਏ ਉਸਨੇ ਕਰਤਾ, ਔਰ ਉਹ ਆਵਾਜ਼ ਵੀ ਉਹਨਾਂ ਮੰਡਲਾਂ ਦੇ ਵਿੱਚ ਬਿਲਕੁਲ ਗੁਪਤ ਜੇ, ਜਾ ਕਰਕੇ ਸੁਣ ਲਓ, ਇਹ ਪ੍ਰਗਟ ਹੀ ਹੁੰਦੀ ਹੈ ਸੱਚਖੰਡ ਦੇ ਵਿੱਚ। ਔਰ ਇਹਨਾਂ ਮੰਡਲਾਂ ਦਾ ਸਭ ਤੋਂ ਨਿਚਲਾ ਮੰਡਲ ਹੈ ਸੱਚਖੰਡ। और इसी तरीके दे नाल ए सारी बाणी जड़ी है अकाल पुरख परमात्मा दे गिरद चक्कर लगांदी है। तो सारा मजमून स्पष्ट हो जांदा है कि जड़ा ए मनका है अजूनी सहभंग दा, जिस दे उपर पूरा उतरण वाली शक्ति सिर्फ सृजनात्मक है, उही परमात्मा कहलाण दा हक रखदा है। बाकी इस जगत दे विच या दूसरे मंडला दे विच कितने ही महान रूहानी मंडल क्यों ना हो, पर ब्रह्म तक दे सारे नष्ट हो जांदे ने महापरले दे विच। ते विचार करके देख लो असी किदी कल्पना करनी है, किसकी भक्ति करनी है। तो गुरु नानक साहब ने पिछे पांच लफज भी लिखवाए सन, ये जिन्हां दे इलजा सुरत दे नाल संबंध है। पहला लफज सीगा अकाल पुरख दा, अकाल पुरख दे पास हुक्म है किस चीज दा, इस आत्मा दे नाल संबंध रखण वाला। दूसरा हुक्म है जिस नूं उसने अपना रूप दे रख्या, ब्रह्म, ब्रह्म ने जिस नूं अपना रूप दे रख्या इस मुल्क दे विच, उस नूं असीं ब्रह्म दा अवतार भी कहिंदे आ, अकाल दा अवतार भी कहिंदे आ। उसे तरीके दे नाल एक यम नूं भी दे रख्या, यानी कि जिसने मौत दे नियम नूं चलाना है उसके कोल भी भरपूर हुक्म ए आत्मा दे नाल संबंध रखदा। और पंजवा है सतगुरु गुरु, यानी कि एक ऐसी जीवात्मा जिसने इन्हां मंडलां दे विच मेहनत करके इस शब्द नूं हासिल कर लिया, यानी कि अकाल पुरख परमात्मा तक पहुंच गया और 16 सूरज की क्षमता नूं प्रगट करन दे बाद अविनाशी मंडल दे विच सिद्धत हो गया। पर जदों भी अकाल पुरख दा हुक्म हुंदा है, ये आत्मा जड़ी है इस मुल्क दे विच फिर तो जो है अवतारित की जाती है, या इसी मुल्क दे विच कोई ऐसी जीवात्मा जड़ी उस अकाल पुरख की बंदगी करती है, उस अविनाशी नूं मिलना चाहती है, उसकी सफाई करन वास्ते, उस नूं लियाण वास्ते उस जीवात्मा नूं इस मुल्क दे विच भेजा जाता है अवतार लै करके। ये अवतार दे बारे भी बड़ा भ्रम है, बिल्कुल स्पष्ट जान लो कि अकाल पुरख परमात्मा दा ना ते अज तक कोई अवतार होया जे, ते ना इस वक्त मौजूद है, ना कोई होएगा आने वाले समय दे भी। वो परमात्मा अजूनी अपने आप तो है, उसका कोई भी अवतार नहीं और कदी भी इन्हां मुल्कां दे विचों प्रगट नहीं होंदा। फिर प्रगट होने वाली चीज की है, शब्द, एक ही ताकत है जड़ चेतन अनंत मंडलों नूं आधार देने वाली, चलाने वाली, प्रगट करने वाली। उसी तरीके दे नाल उस जीवात्मा नूं जिसले इस मुल्क दे विच भेजा जांदा है, ते नाम दी ताकत कह लो, शब्द दी ताकत कह लो, दे करके भेजा जांदा है। हुण विचार करन वाला मजबूर है कि अगर वह जीवात्मा बड़े अच्छे तरीके दे नाल उस अकाल पुरख दे नाल जुड़वा दे, ते उसकी बहुत ही जड़ी जय जयकार की जाती है, पर देखण दे विच की आंदा है कि असीं इस मुल्क दे विच देखदे आ गद्दी नशीना दे मुतलक बड़ा सेंसरी मजबूर है, 40% तो वध जड़े हुक्म इंप्लीमेंट किए जा रहे हैं, ये सारे ही सारे जड़े ने उस गद्दी नशीन की पसंदगी या नापसंदगी दे नाल संबंध रखते। कोई भी ऐसी चीज नहीं है 40% तो घट असी कह ही नहीं सकते। उसके हिरदे दे विच जदों भी व्याग्रता आती है पसंदगी ना पसंदगी दे नाल संबंध रखने वाली, वह सारी अकाल पुरख के हुक्म के उपर बिल्कुल थोप दी जाती है और यह पार जड़ा अकाल पुरख परमात्मा नूं यानी कि चुकना पैंदा, एक कीमत देनी पैंदी है एक नष्टवर संसार दे विच, नष्टवर चोले दे विच अपना काम करन दी, यानी कि एक कीमत है। यानी कि यह विचार करके देख लो असी जिन्हां दे चक्कर कट रहे हैं इन्हां चों परमात्मा कौन है, और जिन्हां हुक्मां नूं असी अकाल पुरख परमात्मा दा हुक्म समझ करके अपनी हस्ती मिटा रहे हैं, सिर्फ मूर्खता नूं अपना रहे हैं, होर कुछ भी नहीं है। यानी कि प्राण शक्ति इतनी कीमती है ये कुछ भी नहीं दे सकते, अगर नाम नहीं दे सके तो कुछ भी नहीं दे सके, अमृत नहीं दे सके तो कुछ भी नहीं दे सके। और जिसका असं अंकार पाल रहे हैं कि असं अमृत छक रखे हैं, सात संगत जी इस मुल्क के ही साडा साथ कोई नहीं जो दे रहा, यह लफज सानू पार लै करके जाएंगे। विचार करके देख लो गुरु नानक साहब ने प्रकृति का सारा ढांचा साढ़े सामने रख दिता, क्या सिर्फ लफजा सतनाम सतनाम कह करके असं पार हो जावे, यह सारा कल्पना का विषय बनया हो जे। यानी कि जदों भी यह जीवात्मा इस शरीर दे विच आएगी, शरीर दा अंश है, जिस तरह मन है, मन दा गुण है चंचल होना, अग्नि दा गुण है तपश, अगर तपश निकल जावे ते अग्नि इस संसार दे विच काम नहीं कर सकती, पंजवे तत्व दे खत्म होंदे ही रचना जड़ी गिर जाएगी। ठीक उसे तरीके दे नाल इस शरीर दे विच आंदे ही जीवात्मा की पसंदगी और नापसंदगी का प्रभाव इन्हां हुक्मां दे उपर अवश्य पएगा। ते विचार करके देख लो, ना तो इसका यह मतलब है कि गुरु दे पास नहीं जाना, गुरु एक साधन है, साधन किस तरीके का, इस आत्मा नूं ज्ञान देण वास्ते सब तो सस्ता और आसान आदन है। अगर तुसी अगर एक कहो कि असी अकाल पुरख की शरण लेना चाहते हैं तो बड़े शौक दे नाल लै सकते हो, मत कोई जाने कि इस दे बिना कोई होर रस्ता नहीं है। सारे ही सड़कां जड़ियां ने, चाहे वह पगडंडियां ने, चाहे विशाल सड़कां ने, खत्म कित्थे होंदियां ने, एक शहर यानी कि सचखंड दे विच। सारे ही कहिंदे ने गद्दी नशीन कि असी सचखंड दे नाल संबंध रखते हैं। साध संगत जी, इस मुल्क का कतरा, एक मिट्टी का जर्रा जिस दी असी कोई कीमत नहीं जानते, यह भी सचखंड दे नाल संबंध रखता जी। अगर दृष्टिगोचर है तो सचखंड की ताकत शब्द के नाल दृष्टिगोचर है, होर किसी तरीके दे नाल असी इसनूं देख सकते ही नहीं। तो सारिया ही चीजा जड़िया ने ਪਿੱਛੋਂ ਦੀ ਲੈ ਕਰਕੇ ਅਗਰ ਵਿਚਾਰ ਕਰਕੇ ਦੇਖੀਏ ਤੇ ਸੱਚਖੰਡ ਜਾ ਕਰਕੇ ਇਹਨਾਂ ਦਾ ਸੰਬੰਧ ਨਿਕਲੇਗਾ ਤੇ ਫਿਰ ਅਸੀਂ ਹੁਕਮ ਕਿਸ ਦਾ ਮੰਨਣਾ ਹੈ, ਸਾਧਨ ਕਿਸ ਦਾ ਲੈਣਾ। ਅਗਰ ਅਕਾਲ ਪੁਰਖ ਦੀ ਬੰਦਗੀ ਕਰਨ ਦੀ ਤੁਸੀਂ ਠਾਣ ਲਓ ਤੇ ਕਿਆ ਸ਼ਬਦ ਅੰਦਰ ਕੰਮ ਨਹੀਂ ਕਰੇਗਾ, ਬਾਹਰੋਂ ਹੀ ਆ ਕਰਕੇ ਕੰਮ ਕਰੇਗਾ? ਇਹ ਅਧੂਰਾ ਪ੍ਰਚਾਰ ਕੀਤਾ ਗਿਆ। ਪਰ ਸਭ ਤੋਂ ਸਸਤਾ ਔਰ ਆਸਾਨ ਉਪਾਅ ਕੀ ਹੈ ਕਿ ਇੱਕ ਸਟੂਡੈਂਟ ਨੂੰ ਸਕੂਲ ਦੇ ਵਿੱਚ ਭੇਜ ਦਿਓ, ਬਸਤਾ ਲੈ ਕਰਕੇ ਮਾਂ ਬਾਪ ਦੀ ਜ਼ਿੰਮੇਵਾਰੀ ਖਤਮ ਹੋ ਗਈ। ਅੱਗੇ ਫਿਰ ਮਾਸਟਰ ਦੀ ਜ਼ਿੰਮੇਵਾਰੀ ਰਹਿ ਗਈ। ਹੁਣ ਮਾਸਟਰ ਅਗਰ ਪਸੰਦਗੀ ਔਰ ਨਾ ਪਸੰਦਗੀ ਦੇ ਵਿੱਚ ਫਸਿਆ ਹੋਇਆ ਤੇ ਸਟੂਡੈਂਟ ਕਿਆ ਹਾਸਲ ਕਰ ਲਏਗਾ? ਵਿਚਾਰ ਕਰਕੇ ਦੇਖ ਲਓ, ਲੱਖੋਂ ਹੀ ਬੰਦਿਆਂ ਨੂੰ ਅੰਮ੍ਰਿਤ ਛਕਾਇਆ ਇਹ ਗੁਰੂ ਨਾਨਕ ਸਾਹਿਬ ਦੀ ਇਸ ਗੱਦੀ ਨੇ, ਪਰ ਸੱਚਖੰਡ ਕਿਤਨੇ ਜਾ ਸਕੇ? ਕੋਈ ਵਿਰਲਿਆਂ ਚੋਂ ਵਿਰਲਾ ਉਹਦੀ ਗਿਣਤੀ ਵੀ ਨਹੀਂ ਦੱਸ ਸਕਦੇ। ਉਸੇ ਤਰੀਕੇ ਦੇ ਨਾਲ ਇਹ ਕਿਰਿਆ ਇਸ ਵਕਤ ਵੀ ਚੱਲ ਰਹੀ ਹੈ ਤੇ ਅੱਜ ਕੱਲ੍ਹ ਮਜ਼ਬੂਨ ਕੀ ਰਹਿ ਗਿਆ? ਗੱਦੀ ਨਸ਼ੀਨਾਂ ਦਾ ਤਾਕਤ ਕਿੱਥੇ ਜਾ ਰਹੀ ਹੈ? ਜ਼ਮੀਨਾਂ ਦੀ ਖਰੀਦ ਫਰੋਖਤ ਹੋ ਰਹੀ ਹੈ, ਮਹਿਲ ਬਣਾਏ ਜਾ ਰਹੇ ਨੇ, ਸੋਨੇ ਦੇ ਪੱਤਰ ਚੜਾਏ ਜਾ ਰਹੇ ਨੇ। ਇਸ ਆਤਮਾ ਦਾ ਕਿਆ ਬਣੇਗਾ ਜਿਸ ਨੂੰ ਸ਼ਬਦ ਦੇ ਰੱਖਿਆ, ਨਾਮ ਦੇ ਰੱਖਿਆ? ਇਸ ਦੇ ਕਲਿਆਣ ਵਾਸਤੇ ਕਿਹੜਾ ਪ੍ਰੋਜੈਕਟ ਇਹਨਾਂ ਨੇ ਬਣਾਇਆ? ਕੋਈ ਪ੍ਰੋਜੈਕਟ ਨਹੀਂ ਹੈਗਾ, ਕੁਛ ਵੀ ਨਹੀਂ। ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ। 6 ਮਹੀਨੇ ਸਾਲ ਦੇ ਵਿੱਚ ਇੱਕ ਸਮਾਗਮ ਕਰਤਾ, ਵੱਡੇ ਵੱਡੇ ਮਹਾਰਾਜ ਆਉਂਦੇ ਨੇ, ਵੱਡੀਆਂ ਵੱਡੀਆਂ ਬਾਣੀਆਂ ਦੇ ਕਰਕੇ ਚਲੇ ਜਾਂਦੇ ਨੇ, ਔਰ ਇਹ ਜੀਵਾਤਮਾ ਫਿਰ ਕਾਲ ਦਾ ਰੂਪ ਅੰਧੇਰੇ ਖੱਡੇ ਦੇ ਵਿੱਚ ਧਕੇਲ ਦਿੱਤੀ ਜਾਂਦੀ ਹੈ। ਇਹ ਕਮਾਈ ਦਾ ਵਿਸ਼ੇ ਆ, ਸਟੂਡੈਂਟ ਨੇ ਮਿਹਨਤ ਕਰਨੀ ਹੈ। ਕੀ ਮਿਹਨਤ ਕਰਨੀ ਹੈ? ਇਹਨਾਂ ਇੰਦਰੀਆਂ ਦੇ ਵਿੱਚੋਂ ਮਨ ਨੂੰ ਕੱਢਣਾ ਹੈ, ਮਨ ਨੂੰ ਬੁੱਧੀ ਚੋਂ ਕੱਢਣਾ ਹੈ। ਇਹ ਨਿੱਜੀ ਵਿਸ਼ੇ ਹੈ, ਇਹ ਪ੍ਰਚਾਰ ਦਾ ਵਿਸ਼ੇ ਨਹੀਂ ਹੈ ਕਿ ਅਸੀਂ ਲੋਕਾਂ ਨੂੰ ਦਿਖਾਉਣਾ ਕਿ ਅਸੀਂ ਸਤਸੰਗ ਕਰਦੇ ਹਾਂ, ਅਸੀਂ ਬਹੁਤ ਵੱਡੇ ਵੱਡੇ ਮਹਾਰਾਜ ਲੜ ਲੱਗੇ ਹੋਏ ਹਾਂ, ਜਾਂ ਕਿਸ ਤਰੀਕੇ ਦੇ ਨਾਲ ਅਸੀਂ ਇਸ ਚੀਜ਼ ਨੂੰ ਪ੍ਰਾਪਤ ਕੀਤਾ। ਇਹਨਾਂ ਦੇ ਨਾਲ ਅੱਜ ਤੱਕ ਕਿਸੇ ਦਾ ਨਾ ਕਲਿਆਣ ਹੋਇਆ ਹੈ, ਨਾ ਹੋ ਰਿਹਾ, ਨਾ ਅੱਗੇ ਹੋਏਗਾ ਜੀ। ਅਕਾਲ ਪੁਰਖ ਦੀ ਬੰਦਗੀ ਆਪਣੇ ਅੰਦਰ ਪੈਦਾ ਕਰੋ, ਸ਼ੌਕ ਪੈਦਾ ਕਰੋ, ਉਸ ਮਨ ਦੇ ਅੰਦਰ ਉਸ ਦੇ ਨਾਲ ਜੋੜਨ ਵਾਸਤੇ, ਉਸ ਦੇ ਨਾਲ ਮਿਲਣ ਵਾਸਤੇ ਤੜਫ ਪੈਦਾ ਕਰੋ। ਜਦ ਤੱਕ ਇਹ ਤੜਫ ਨਹੀਂ ਹੋਏਗੀ, ਤਦ ਤੱਕ ਜਿਤਨੀਆਂ ਮਰਜ਼ੀ ਵਿਧੀਆਂ ਅਪਣਾ ਰੱਖੀਆਂ, ਜਿਤਨੇ ਮਰਜ਼ੀ ਗਦੀਆਂ ਨੇ ਸਵੇਰੇ ਸ਼ਾਮ ਸਲਾਮਾ ਕਰ ਲਓ, ਚਾਲ ਪੋਚ ਕਰ ਲਓ, ਕੁਛ ਵੀ ਨਹੀਂ ਬਣੇਗਾ। ਜੋ ਕੁਛ ਵੀ ਬਣੇਗਾ ਕੀ ਬਣੇਗਾ? ਗੱਦੀ ਨਸ਼ੀਨਾਂ ਦੇ ਪਾਸੋਂ ਤੁਹਾਨੂੰ ਇੱਕ ਚਿੱਟਾ ਪਾਸ ਮਿਲ ਜਾਏਗਾ। ਚਿੱਟਾ ਪਾਸ ਕੀ ਹੈ? ਨਿੱਜੀ ਸਵਾਰਥਾਂ ਦੀ ਪੂਰਤੀ। ਯਾਦ ਰੱਖ ਲੈਣਾ ਇਸ ਡੈਫੀਨੇਸ਼ਨ ਦੇ ਨਾਲ ਇੱਕ ਲਫ਼ਜ਼ ਹੋਰ ਹੈ ਕਿ ਕੋਈ ਵੀ ਸਵਾਰਥ ਇਸ ਮੁਲਕ ਦੇ ਵਿੱਚ ਬਿਨਾਂ ਕੀਮਤ ਦਿੱਤੇ ਨਹੀਂ ਜੇ ਮਿਲਦਾ। ਯਾਨੀ ਕਿ ਜੋ ਕੁਝ ਵੀ ਅਸੀਂ ਪੂਰਤੀਆਂ ਕਰਵਾ ਰਹੇ ਹਾਂ ਚਿੱਟੇ ਪਾਸ ਲੈ ਕਰਕੇ, ਗੁਰੂ ਨਾਨਕ ਸਾਹਿਬ ਨੇ ਇਸਨੂੰ ਖਾਲੀ ਚਿੱਟਾ ਨਹੀਂ ਕਾਲਾ ਵੀ ਕਿਹਾ। ਕਾਲਾ ਕਿਉਂ ਹੈ? ਕਿ ਇਸਦਾ ਦੂਸਰਾ ਪਾਸਾ ਭੁਗਤਾਨ ਮੰਗਦਾ। ਯਾਨੀ ਕਿ ਜਦੋਂ ਵੀ ਇਹ ਭੁਗਤਾਨ ਮੰਗੇਗਾ ਤੇ ਹੋਏਗਾ ਕਿ ਬਹੁਤ ਸਾਰੇ ਦਾਨ ਪੁੰਨ ਕੀਤੇ ਨੇ, ਬਹੁਤ ਸਾਰੀ ਕੁਚੀਆਂ ਪੇਰੀਆਂ, ਬਹੁਤ ਸਾਰੇ ਲੰਗਰ ਚਲਾਏ ਨੇ, ਬਹੁਤ ਸਾਰੇ ਗੋਲਕਾਂ 'ਚ ਪੈਸੇ ਪਾਏ ਨੇ, ਤੇ ਇਹਨਾਂ ਨੂੰ ਵਸੂਲ ਕਰਨ ਵਾਸਤੇ ਦੇਵੀ ਦੇਵਤੇ ਬਣ ਜਾਵਾਂਗੇ, ਇਸ ਮੁਲਕ 'ਚ ਆ ਜਾਵਾਂਗੇ। ਯਾਨੀ ਕਿ ਕਾਲੇ ਬਣ ਕਰਕੇ ਹੀ ਆਵਾਂਗੇ। ਕਾਲਾ ਕੀ ਹੈ? ਕਿ 84 ਲੱਖ ਜਾਮਿਆਂ ਦੇ ਵਿੱਚ ਪਰਮਣ ਕਰਨਾ। ਤੇ ਸਾਸੰਗ ਦੇ ਵਿੱਚ ਜੋ ਵੀ ਬਾਣੀ ਦਿੱਤੀ ਜਾਂਦੀ ਹੈ ਅਕਾਲ ਪੁਰਖ ਦੀ ਬਾਣੀ, ਅਕਾਲ ਪੁਰਖ ਦੀ ਬਾਣੀ ਦੀ ਪਹਿਚਾਣ ਹੀ ਹੋਈ ਹੈ ਕਿ ਉਹ ਮੁਕਤੀ ਦੀ ਗੱਲ ਕਰਦੇ ਨੇ, ਕਾਲੇ ਚਿੱਟੇ ਪਾਸਾਂ ਦੀ ਗੱਲ ਨਹੀਂ ਕਰਦੇ। ਔਰ ਪਸੰਦਗੀ ਨਾ ਪਸੰਦਗੀ ਦੇ ਨਾਲ ਹੀ ਇਹ ਸਾਰੀਆਂ ਡਿਊਟੀਆਂ ਔਰ ਇਹ ਸਾਰੀਆਂ ਚੀਜ਼ਾਂ ਸੰਬੰਧ ਰੱਖਦੀਆਂ ਨੇ। ਤੇ ਵਿਚਾਰ ਕਰਕੇ ਦੇਖ ਲਓ, ਅਸੀਂ ਕੁਛ ਵਿਸ਼ੇਸ਼ ਸ਼ਕਲਾਂ ਨੂੰ, ਕੁਛ ਵਿਸ਼ੇਸ਼ ਚੀਜ਼ਾਂ ਨੂੰ, ਪਦਾਰਥਾਂ ਨੂੰ ਹਾਸਲ ਕਰਨ ਵਾਸਤੇ ਆਪਣੀ ਪ੍ਰਾਣ ਸ਼ਕਤੀ ਖਤਮ ਕਰ ਰਹੇ ਹਾਂ। ਇਹ ਪ੍ਰਾਣ ਸ਼ਕਤੀ ਜਿਹੜੀ ਹੈ ਮਨ ਨੂੰ ਨਿਸ਼ਚਲ ਕਰਕੇ ਪਰਮਾਤਮਾ ਨੂੰ ਮਿਲ ਸਕਦੇ ਹਾਂ। ਪਰਮਾਤਮਾ ਨੂੰ ਅਸੀਂ ਇੱਕ ਪਾਸੇ ਰੱਖਿਆ, ਉਹ ਮੁਖੋਟਾ ਲਗਾ ਕਰਕੇ ਸਾਰੀਆਂ ਹੀ ਵਿਧੀਆਂ, ਸਾਰੀਆਂ ਹੀ ਕਿਰਿਆ ਸਾਧ ਸੰਗਤ ਜੀ ਇਸੀ ਰਚਨਾ ਦਾ ਹਿੱਸੇਦਾਰ ਬਣਾ ਕਰਕੇ ਰੱਖਣਗੀਆਂ। ਮਤ ਜਾਣਨਾ ਕਿ ਅਸੀਂ ਕਦੇ ਵੀ ਇਸ ਕਿਰਿਆ 'ਚ ਪਹਿਲੇ ਨਹੀਂ ਸ਼ਾਮਲ ਹੋਏ। ਅਨੰਤ ਕਾਲ ਦੇ ਵਿੱਚ ਅਨੰਤ ਵੇਰੀ ਅਸੀਂ ਇਹ ਸਾਧਸੰਗ ਸੁਣੇ ਨੇ, ਗੁਰੂਆਂ ਦੇ ਲੜ ਲੱਗੇ ਹਾਂ, ਉਸ ਦੇ ਬਾਅਦ ਅਸੀਂ ਕਿਰਿਆ ਕਿਹੜੀ ਅਪਣਾਈਏ? ਨਿੱਜੀ ਸਵਾਰਥਾਂ ਦੀ ਪੂਰਤੀ, ਕੁਛ ਵਿਸ਼ੇਸ਼ ਸ਼ਕਲਾਂ ਨੂੰ ਪ੍ਰਸੰਨ ਕਰਨਾ। ਗੁਰੂ ਨਾਨਕ ਸਾਹਿਬ ਨੇ ਕਦੀ ਵੀ ਆਪਣੇ ਡੇਰਿਆਂ ਦੇ ਨਾਲ ਜਾਂ ਇਹਨਾਂ ਚੀਜ਼ਾਂ ਦੇ ਨਾਲ ਬੰਧਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। 22 ਸਾਲ ਤੋਂ ਵੱਧ ਸਮੇਂ ਨੰਗੇ ਪੈਰ ਘਰ ਘਰ ਜਾ ਕਰਕੇ ਅਕਾਲ ਪੁਰਖ ਪਰਮਾਤਮਾ ਦਾ ਪ੍ਰਚਾਰ ਕੀਤਾ, ਤੇ ਜਿੱਥੇ ਵੀ ਉਹ ਠੀਕ ਸਮਝਦੇ ਸਨ ਇੱਕ ਐਸੀ ਆਤਮਾ ਨੂੰ ਜਿਹੜੀ ਕਿ ਨਿਰਮਲ ਹੋਣਾ ਚਾਹੁੰਦੀ ਹੈ, ਸਾਧ ਸੰਗਤ ਜੀ ਉਸਨੂੰ ਸ਼ਬਦ ਦੀ ਤਾਕਤ ਦੇ ਕਰਕੇ ਮੰਜੀ ਸਥਾਪਿਤ ਕਰਕੇ ਅੱਗੇ ਚਲੇ ਜਾਂਦੇ ਸੀ। ਬਾਅਦ ਉਸ ਤੋਂ ਬਾਅਦ ਪਿੱਛੇ ਨਹੀਂ ਸੀ ਮੁੜਦੇ, ਕਿਉਂ? ਜਦ ਸ਼ਬਦ ਦੇਤਾ, ਸ਼ਬਦ ਨੇ ਉਸਦੀ ਸੰਭਾਲ ਕਰਨੀ ਹੈ, ਤੇ ਆਏ ਗਏ ਸਾਧੂ ਸੰਤਾਂ ਦੀ ਸੰਭਾਲ ਕਰਨੀ, ਖਾਣਾ ਭੋਜਨ ਕਰਨਾ, ਸਾਧਸੰਗ ਕਰਨਾ, ਪ੍ਰਚਾਰ ਕਰਨਾ, ਇਹ ਉਸਦੇ ਹਵਾਲੇ ਕਰ ਦਿੱਤੇ ਜਾਣ। ਯਾਨੀ ਕਿ ਆਪਣੇ ਡੇਰਿਆਂ ਦੇ ਵਿੱਚ ਰੋਕਣ ਦੀ ਜਾਂ ਇਸ ਤਰੀਕੇ ਦੀ ਕਿਰਿਆ ਚਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਕਾਰਨ ਕੀ ਹੈ? ਕਿ ਜੀਵ ਫਸਣ ਦਾ ਕੰਮ ਕਰ ਲੈਂਦਾ, ਉਸ ਤੋਂ ਪ੍ਰਾਪਤ ਕਰਨ ਦਾ, ਉਤਰਨ ਦਾ ਕਦੀ ਕੰਮ ਕਰ ਹੀ ਨਹੀਂ ਸਕਦਾ। ਸੋ ਸਾਰੀ ਡੈਫੀਨੇਸ਼ਨ ਨੂੰ ਮੁੱਖ ਰੱਖ ਕਰਕੇ ਦੇਖ ਲਓ ਅਸੀਂ ਕਿਰਿਆ ਕਿਹੜੀ ਅਪਣਾ ਰੱਖੀਏ। ਤੋ ਪਹਿਲਾ ਬਚਨ ਜਿਹੜਾ ਸੱਚ ਮਿਲਾ, ਇਹ ਸੱਚ ਕਿਸ ਨੂੰ ਮਿਲਦਾ, ਕਿਸ ਤਰੀਕੇ ਦੇ ਨਾਲ ਪ੍ਰਾਪਤ ਕੀਤਾ ਜਾਂਦਾ, ਇਹ ਸਾਰੇ ਸ਼ਬਦ ਦੇ ਵਿੱਚ ਸਪਸ਼ਟ ਕੀਤਾ। ਸੱਚ ਉਪਜਿਆ, ਸੱਚ ਦੂਸਰਾ ਸੱਚ ਸ਼ਬਦ ਆਇਆ ਆਤਮਾ ਦੇ ਵਾਸਤੇ, ਆਤਮਾ ਵੀ ਸੱਚੀ ਹੈ, ਪਰ ਉਪਜੇ ਲਫ਼ਜ਼ ਦਾ ਪ੍ਰਯੋਗ ਕੀਤਾ। ਉਪਜੇ ਦਾ ਕੀ ਭਾਵ ਹੈ? ਉਪਦੇ ਦਾ ਬਿਲਕੁਲ ਸਪਸ਼ਟ ਭਾਵ ਹੈ ਕਿ ਇੱਕ ਬੀਜ ਨੂੰ ਸਾਹਮਣੇ ਰੱਖ ਲਓ। ਇੱਕ ਬੀਜ ਨੂੰ ਅਸੀਂ ਅਗਰ ਗੁਡਾਈ ਕਰਕੇ ਬੋ ਦਈਏ, ਉਹਦੇ ਵਿੱਚ ਪਾਣੀ ਦਈਏ, ਖਾਦ ਦਈਏ, ਤੇ ਉਹ ਪੈਦਾ ਹੋ ਜਾਂਦਾ। ਤੇ ਕਿਆ ਆਤਮਾ ਨੇ ਪੈਦਾ ਹੋਣਾ? ਹਾਂ ਸਾਧ ਸੰਗਤ ਜੀ, ਸੱਚਮੁੱਚ ਪੈਦਾ ਹੋਣਾ। ਇਸ ਵਕਤ ਇਹ ਮਾਇਆ ਦੇ ਵਿੱਚ ਸੁੱਤੀ ਪਈ ਹੈ, ਯਾਨੀ ਕਿ ਵੈਸੇ ਤਾਂ ਪਰਮ ਚੇਤਨ ਦਾ ਅੰਸ਼ ਹੈ ਔਰ ਚੇਤਨ ਸਰੂਪ ਸਾਰੇ ਸਰੀਰ ਨੂੰ ਤਾਕਤ ਦੇ ਰਹੀ, ਸਾਰੀ ਸ੍ਰਿਸ਼ਟੀ ਨੂੰ ਤਾਕਤ ਦੇ ਰਹੀ ਹੈ, ਇਹ ਸਾਰਾ ਸੰਸਾਰ ਚੱਲਦਾ ਪਿਆ ਤੇ ਇਸ ਆਤਮਾ ਦੀ ਤਾਕਤ ਦੇ ਨਾਲ, ਯਾਨੀ ਕਿ ਭਰਪੂਰ ਤਾਕਤ ਕੰਮ ਕਰ ਰਹੀ ਹੈ। ਪਰ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਕਹਿੰਦੀ ਹੈ ਕਿ ਇਸ ਵਕਤ ਇਹ ਸੁੱਤੀ ਹੈ, ਇਸ ਨੂੰ ਜਗਾ। ਕਿਸ ਤਰ੍ਹਾਂ ਜਗਾ? ਜਿਸ ਤਰ੍ਹਾਂ ਬੀਜ ਨੂੰ ਜਗਾਇਆ ਜਾਂਦਾ। ਬੀਜ ਕਿਸ ਤਰ੍ਹਾਂ ਜਾਗਦਾ? ਪਹਿਲੇ ਧਰਤੀ ਨਿਰਮਲ ਹੋਣੀ ਚਾਹੀਦੀ। ਨਿਰਮਲ ਕਿਸ ਤਰ੍ਹਾਂ ਹੋਏਗੀ? ਅੰਤ ਕਰਨ ਦਾ ਸ਼ੁੱਧ ਹੋ ਜਾਣਾ। ਦੂਸਰੇ ਪਾਸੇ ਕਹਿੰਦੇ ਨੇ ਜਿਹਨੂੰ ਜਲ ਦੇ, ਜਲ ਕਿਹੜਾ ਦੇਣਾ? ਸੱਚ ਦਾ ਜਲ, ਯਾਨੀ ਕਿ ਪਰਮਾਤਮਾ ਦੀ ਬੰਦਗੀ। ਫਿਰ ਕਹਿੰਦੇ ਨੇ ਖੁਰਾਕ ਦੇ ਇਸ ਨੂੰ, ਖੁਰਾਕ ਕਿਹੜੀ ਦੇਣੀ ਹੈ? ਹੱਕ ਅਲਾਲ ਦੀ ਖੁਰਾਕ ਦੇਣੀ ਹੈ, ਯਾਨੀ ਕਿ ਆਪਣੀ ਮਿਹਨਤ ਦੀ ਕਮਾਈ ਇਸ ਦੇ ਵਿੱਚ ਤਕਸੀਮ ਕਰੋਗੇ ਤਾਂ ਹੀ ਜਾ ਕਰਕੇ ਇਹ ਆਤਮਾ ਦਾ ਬੀਜ ਫੁੱਟੇਗਾ। ਸੱਚ ਮੈਂ ਸੱਚ ਸਮਾਈ, ਤੀਸਰਾ ਸੱਚ ਸ਼ਬਦ ਆਇਆ ਸ਼ਬਦ ਵਾਸਤੇ, ਯਾਨੀ ਕਿ ਪਰਮਾਤਮਾ ਦਾ ਜਿਹੜਾ ਗੁਣ ਹੈ ਉਹ ਸੱਚਾ ਹੈ, ਉਸ ਸੱਚੇ ਦੇ ਵਿੱਚ ਤੂੰ ਕਿਸ ਤਰ੍ਹਾਂ ਸਮਾਏਗਾ। ਚੌਥਾ ਸ਼ਬਦ ਆਇਆ ਹੈ ਇਸ ਸੱਚ ਦਾ ਆਤਮਾ ਦੇ ਉਦਮ ਵਾਸਤੇ, ਕਿ ਜਦ ਤੱਕ ਤੂੰ ਸੱਚ ਨੂੰ ਨਹੀਂ ਧਾਰਨ ਕਰੇਗਾ, ਜ਼ਬਾਨ ਦੇ ਨਾਲ ਸੱਚਾ ਹੋ ਲੈਣਾ ਸਿਰਫ ਇੱਕ ਉਪ ਅੰਗ ਹੈ। ਸੱਚ ਦਾ ਭਾਵ ਹੈ ਕਿ ਇਹ ਸੱਚ ਕੌਣ ਹੈ, ਨਿਤ ਕੌਣ ਹੈ? ਨਿਤ ਰਹਿਣ ਵਾਲੇ ਨੂੰ ਸੱਚ ਕਿਹਾ, ਪਰਮਾਤਮਾ ਨਿਤ ਹੈ, ਰਹਿਣ ਵਾਲਾ। ਅਨਿਤ ਕੌਣ ਹੈ? ਜਿਤਨਾ ਜੇਤਾ ਜਗਤ ਸੰਸਾਰ ਦ੍ਰਿਸ਼ਟੀਗੋਚਰ ਹੈ, ਅਨਿਤ ਹੈ। ਅਨਿਤ ਦਾ ਤਿਆਗ ਕਰੇਗੀ ਇਹ ਜੀਵਾਤਮਾ, ਸੱਚ ਦਾ ਧਾਰਨ ਕਰੇਗੀ, ਜਲ ਦੇਗੀ, ਹੱਕ ਦੀ ਖੁਰਾਕ ਦੇਗੀ, ਤੇ ਇਹ ਆਤਮਾ ਰੂਪੀ ਬੀਜ ਫੁੱਟੇਗਾ, ਤਾਂ ਹੀ ਜਾ ਕਰਕੇ ਤੇਰੀ ਆਤਮਾ ਜਿਹੜੀ ਹੈ ਇਸ ਸ਼ਬਦ ਦੇ ਵਿੱਚ ਸਮਾਣ ਦੇ ਕਾਬਿਲ ਬਣੇਗੀ।
ਸੁਰਤ ਹੋਏ
ਸੁਰਤ ਹੋਵੇ ਪਤ ਉਗਵੇ। ਹੁਣ ਫਿਰ ਉਗਾਉਣ ਦੀ ਗੱਲ ਕਰਦੇ ਨੇ ਕਿ ਸੁਰਤ ਹੋਵੇ। ਸੁਰਤ ਤਾਂ ਸਾਨੂੰ ਪੂਰੀ ਹੈ, ਪਰ ਜਾਗ ਰੱਖੋ। ਜਦ ਤੱਕ ਇਹ ਜਾਗੇ ਦਾ ਭਾਵ ਹੈ ਕਿ ਸੰਸਾਰ ਦੀ ਤਰਫੋਂ ਵਿਰਾਗੀ ਨਹੀਂ ਹੁੰਦੀ, ਜਦ ਤੱਕ ਸੰਸਾਰ ਦਾ ਤਿਆਗ ਨਹੀਂ ਕਰਦੀ ਤਦ ਤੱਕ ਇਹ ਜਾਗਦੀ ਨਹੀਂ, ਉਗਦੀ ਨਹੀਂ, ਉਪਜਦੀ ਨਹੀਂ। ਸੁਰਤ ਹੋਵੇ ਪਤ ਉਗਵੇ। ਪਤ ਕਹਿੰਦੇ ਨੇ ਮਾਨ ਨੂੰ। ਮਾਨ ਦਾ ਕੀ ਭਾਵ ਹੈ? ਆਤਮਾ ਇਸ ਵਕਤ ਕਿਹਾ ਮਾਨ ਲੈ ਕਰਕੇ ਬੈਠੀ ਹੈ। ਬੇਸ਼ਕ 84 ਲੱਖ ਜਾਮਿਆਂ ਦੇ ਵਿੱਚ ਤੇ ਇਨਸਾਨ ਦਾ ਜਨਮ ਮਾਨ ਹੀ ਹੈ, ਪਰ ਇਹ ਮਾਨ ਇਸਦਾ ਨਹੀਂ ਹੈ। ਇਸਦਾ ਮਾਨ ਹੈ ਅਵਿਨਾਸ਼ੀ ਨੂੰ ਪ੍ਰਾਪਤ ਕਰ ਲੈਣਾ। ਪਰ ਇਹ ਕਦੋਂ ਪਤ ਪੈਦਾ ਹੁੰਦੀ ਹੈ, ਕਦੋਂ ਮਾਨ ਪੈਦਾ ਹੁੰਦਾ? ਜਦੋਂ ਇਹ ਸੰਸਾਰ ਦੀ ਤਰਫੋਂ ਨਿਰਲਿਪਤ ਹੋ ਜਾਂਦੀ ਹੈ। ਗੁਰਬਚਨੀ ਭਾਉ ਖਾਈ। ਹੁਣ ਗੁਰਬਚਨੀ ਦਾ, ਗੁਰੂ ਦਾ ਬਚਨ ਕੀ ਹੈ? ਉਸਦੇ ਡਰ ਨੂੰ ਖਾਣਾ। ਹੁਣ ਇੱਥੇ ਗੁਰੂ ਕੌਣ ਹੈ? ਸਾਧਸੰਗ ਜੀ ਬਿਲਕੁਲ ਸਪਸ਼ਟ ਉਪਦੇਸ਼ ਗੁਰੂ ਨਾਨਕ ਸਾਹਿਬ ਕਰ ਰਹੇ ਨੇ ਕਿ ਉਹਨਾਂ ਦੀ ਜਿਤਨੀ ਵੀ ਬਾਣੀ ਹੈ ਉਹਦੇ ਵਿੱਚ ਗੁਰੂ ਪਦ ਦਾ ਪ੍ਰਯੋਗ 3 ਜਗ੍ਹਾ ਤੇ ਕੀਤਾ ਗਿਆ। ਉਹ ਸਾਰਿਆਂ ਦਾ ਇੱਕੋ ਹੀ ਅਰਥ, ਦੇਹਧਾਰੀ ਗੁਰੂ ਨਹੀਂ ਹੈ। ਇਹ ਤਾਂ ਸਿਰਫ ਫਸਾਉਣ ਵਾਸਤੇ ਕੁਝ ਵਿਸ਼ੇਸ਼ ਮਤ ਧਰਮ ਵਾਲਿਆਂ ਨੇ ਕੈਂਚੀ ਲਈ, ਨਾਮ ਔਰ ਗੁਰੂ ਦੇ ਲਫ਼ਜ਼ ਕੱਢ ਲਿੱਤੇ ਔਰ ਆਪਣੇ ਤਰੀਕੇ ਦੇ ਨਾਲ ਅਰਥ ਦੇ ਕੇ ਪ੍ਰਚਾਰਿਤ ਕਰਕੇ ਗੁਰੂਆਂ ਨੂੰ ਫਸਾ ਦਿੱਤਾ। ਤੋ ਵਿਚਾਰ ਕਰਕੇ ਦੇਖ ਲਓ, ਸਾਰੀ ਬਾਣੀ ਕੋਈ ਇੱਕ ਅਰਥ ਲੈ ਕਰਕੇ ਨਹੀਂ ਆਉਂਦੀ। ਅਲੱਗ ਅਲੱਗ ਮਜ਼ਮੂਨਾਂ ਨੂੰ, ਅਲੱਗ ਅਲੱਗ ਰੁਕਾਵਟਾਂ ਨੂੰ ਅਲੱਗ ਅਲੱਗ ਢੰਗ ਦੇ ਨਾਲ ਵਿਅਕਤ ਕਰਦੀ ਹੈ। ਪਰ ਇਹ ਪਤਾ ਕਦੋਂ ਚੱਲੇਗਾ? ਜਦੋਂ ਕਿ ਜਿਸਨੇ ਬਾਣੀ ਰਚੀ ਹੈ ਇਹ ਅਕਾਲ ਪੁਰਖ ਦੀ ਆਤਮਾ ਹੈ, ਉਸਦੀ ਤਾਕਤ ਹੈ, ਉਸਨੂੰ ਉਹ ਹੀ ਸਮਝਾ ਸਕਦਾ, ਔਰ ਕੋਈ ਵੀ ਨਹੀਂ ਜੇ ਸਮਝਾ ਸਕਦਾ। ਹੁਣ ਜਿਤਨੇ ਵੀ ਮਹਾਨ ਵਿਦਵਾਨ ਇਸ ਜਗਤ ਵਿੱਚ ਮੌਜੂਦ ਨੇ, ਜਿੱਥੇ ਤੱਕ ਸ਼ਬਦ ਦੀ ਤਾਕਤ ਉਹਨਾਂ ਨੂੰ ਮੌਜੂਦ ਹੈ ਉੱਥੇ ਤੱਕ ਦਾ ਅਰਥ ਦੇਣਗੇ, ਉਸ ਤੋਂ ਅੱਗੇ ਕੁਛ ਵੀ ਨਹੀਂ ਦੇ ਸਕਦੇ। ਤੋ ਪੂਰਾ ਅਰਥ ਗੁਰੂ ਨਾਨਕ ਸਾਹਿਬ ਨੇ ਆਪਣੀ ਇਸ ਬਾਣੀ ਦੇ ਵਿੱਚ ਜਿਹੜਾ ਗੁਰੂ ਪਦ ਦਾ ਪ੍ਰਯੋਗ ਕੀਤਾ ਉਹ 3 ਜਗ੍ਹਾ ਵਾਸਤੇ ਕੀਤਾ। ਪਹਿਲਾ ਪਦ ਦਾ ਪ੍ਰਯੋਗ ਗੁਰੂ ਦਾ ਅਕਾਲ ਪੁਰਖ ਪਰਮਾਤਮਾ ਜਾਂ ਸਿਰਜਣਾਤਮਕ ਸ਼ਕਤੀ ਵਾਸਤੇ ਕੀਤਾ ਗਿਆ। ਦੂਸਰਾ ਪਦ ਦਾ ਪ੍ਰਯੋਗ ਗੁਰੂ ਦਾ ਜਿਹੜਾ ਹੈ ਸ਼ਬਦ ਦੇ ਵਾਸਤੇ ਕੀਤਾ ਗਿਆ। ਆਦ ਪੁਰਖ ਗੁਰ ਦਰਸ਼ਨਾ ਦੇਖੇ, ਬਿਨ ਗੁਰ ਸ਼ਬਦ ਹੈ ਜਨਮ ਕੀ ਲੇਖੇ। ਪਹਿਲਾ ਆਦ ਪੁਰਖ ਨੂੰ ਉਹਨਾਂ ਨੇ ਗੁਰੂ ਕਿਹਾ ਕਿ ਇਸ ਦੇ ਦਰਸ਼ਨ ਤੁਹਾਨੂੰ ਤਾਂ ਹੀ ਹੋ ਸਕਦੇ ਨੇ ਜਦੋਂ ਤੁਸੀਂ ਨਿਰਮਲ ਜਾਂ ਪਾਕ ਹੋ ਜਾਓ ਜਾਂ ਉਸਦੀ ਆਪਣੀ ਮਰਜ਼ੀ ਹੋਵੇ, ਯਾਨੀ ਕਿ ਕਹਿ ਨਾਨਕ ਜਿਸ ਨੂੰ ਆਪ ਦੁੱਠਾ, ਜਿਸ ਦੇ ਉੱਪਰ ਉਹਦੀ ਆਪਣੀ ਸੰਤੁਸ਼ਟੀ ਹੋ ਜਾਏਗੀ, ਉਸੀ ਨੂੰ ਆਪਣੇ ਨਾਲ ਮਿਲੇਗਾ। ਕਿਸ ਤਰ੍ਹਾਂ ਮਿਲੇਗਾ? ਉਸਦੀ ਆਪਣੀ ਮਰਜ਼ੀ ਹੈ। ਬਿਨ ਗੁਰ ਸ਼ਬਦ ਹੈ ਜਨਮ ਕੀ ਲੇਖਾ। ਹੁਣ ਇੱਥੇ ਜਿਹੜਾ ਸ਼ਬਦ ਨੂੰ ਗੁਰੂ ਕਿਹਾ ਕਿ ਸ਼ਬਦ ਹੀ ਇਸ ਜੀਵਾਤਮਾ ਨੂੰ ਪਾਰ ਲਿਜਾਂਦਾ ਜੇ, ਹੋਰ ਕੋਈ ਵੀ ਨਹੀਂ ਲੈ ਕਰਕੇ ਜਾ ਸਕਦਾ, ਤੇ ਇਸ ਕਰਕੇ ਸਾਰੇ ਪਰਮਾਂ ਚੋਂ ਨਿਕਲੋ। ਤੇ ਤੀਸਰੇ ਪਦ ਦਾ ਪ੍ਰਯੋਗ ਦੇਹ ਰੂਪ ਦੇ ਵਿੱਚ ਆਈ ਐਸੀ ਜੀਵਾਤਮਾ ਦੇ ਲਈ ਹੈ। ਸਤਪੁਰਸ਼ ਜਿਨ ਜਾਣਿਆ ਸਤਗੁਰ ਤਿਸਕਾ ਨਾਮ। ਜਿਸਨੇ ਸਤਪੁਰਸ਼ ਨੂੰ, ਅਕਾਲ ਪੁਰਖ ਨੂੰ ਜਾਣ ਲਿਆ, ਉੱਥੇ ਤੱਕ ਪਹੁੰਚ ਗਿਆ ਔਰ ਉਸਦੀ ਤਾਕਤ ਨੂੰ ਲੈ ਕਰਕੇ ਇਸ ਜਗਤ ਦੇ ਵਿੱਚ ਮੌਜੂਦ ਹੈ, ਉਸ ਨੂੰ ਗੁਰੂ ਕਿਹਾ ਗਿਆ। ਯਾਨੀ ਕਿ ਗੁਰੂ ਜੋ ਹੈ ਇਹ ਸਾਧਨ ਦੇ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਮੌਜੂਦ ਹੈ। ਅਸੀਂ ਆਪਣੀ ਛੋਟੀ ਜਿਹੀ ਉਮਰ ਦੇ ਵਿੱਚ ਜਿਸ ਤਰੀਕੇ ਦੇ ਜੰਜਾਲ ਦੇ ਵਿੱਚ ਫਸੇ ਹੋਏ ਹਾਂ, ਇਸ ਸਾਧਨ ਤੋਂ ਅਸੀਂ ਭਰਪੂਰ ਕੰਮ ਲੈ ਕਰਕੇ ਬੜੇ ਥੋੜੇ ਜਿਹੇ ਸਮੇਂ ਦੇ ਵਿੱਚ ਸਦਾ ਲਈ ਅਵਿਨਾਸ਼ੀ ਹੋ ਸਕਦੇ ਹਾਂ। ਪਰ ਕਦੋਂ? ਜਦੋਂ ਇਸ ਮਜ਼ਬੂਨ ਨੂੰ ਅੱਛੇ ਢੰਗ ਦੇ ਨਾਲ ਸਮਝ ਕਰਕੇ ਬੜੇ ਤਰੀਕੇ ਔਰ ਚਲਾਕੀ ਦੇ ਨਾਲ ਚੱਲੀਏ। ਜਿਹੜੀ ਚਲਾਕੀ ਲੈ ਕਰਕੇ ਅਸੀਂ ਗੁਰੂ ਗੱਦੀਆਂ ਦੇ ਚੱਕਰ ਕੱਟਦੇ ਹਾਂ ਨਾ, ਅਗਰ ਇਹ ਚਲਾਕੀ ਇਸ ਤੋਂ ਨਿਕਲਣ ਵਾਸਤੇ ਅਸੀਂ ਕੱਢ ਲਈਏ ਨਾ ਇਸ ਰਚਨਾ ਚੋਂ, ਤੇ ਸਾਧ ਸੰਗਤ ਜੀ ਕੋਈ ਵੱਡੀ ਗੱਲ ਨਹੀਂ ਹੈ। ਸਾਡੇ ਅੰਦਰ ਪੂਰੀ ਤਾਕਤ ਮੌਜੂਦ ਹੈ, ਪਰ ਅਸੀਂ ਸਾਰੀ ਤਾਕਤ ਦਾ ਦੁਰਉਪਯੋਗ ਕੀਤਾ ਗਿਆ। ਤੇ ਗੁਰਬਚਨੀ ਭਾਉ ਖਾਈ ਦਾ ਭਾਵ ਹੈ ਕਿ ਅਕਾਲ ਪੁਰਖ ਰੂਪੀ ਗੁਰੂ ਦੇ ਬਚਨ ਇਸ ਵਕਤ ਉਹੀ ਤਾਕਤ ਲਫ਼ਜ਼ਾਂ ਦੇ ਜ਼ਰੀਏ ਸਾਨੂੰ ਸੁਣਾਈ ਦੇ ਰਹੀ ਹੈ। ਇਸੀ ਤਾਕਤ ਨੂੰ ਅਸੀਂ ਦੇਖਣ ਵਾਸਤੇ ਇਸ ਰਸਤੇ ਨੂੰ ਅਪਣਾ ਲੈਣਾ ਕਿ ਗੁਰੂ ਦੇ ਬਚਨ ਕੀ ਨੇ, ਉਹਦਾ ਡਰ ਖਾਈਏ। ਡਰ ਕੀ ਹੈ? कि ये रचना जड़ी है अनित है, ये जीव नू जो है दुख देंदी है, यमा दी मार पैंदी है 84 लाख पिंजरिया दे विच, बार बार जन्म और मरण का दुख सहना पैंदा है। पिछले सत्संग गुरु नानक साहब ने स्पष्ट किया सी कि इंसान नू परमात्मा का अवतार किया गया और ये अवतार होने वास्ते घोर गर्भ नरक दे विचों जा करके इस जीवात्मा नू जन्म लेना पैंदा है। जब इस मुलक दे विच अवतार लैण वास्ते इस जीवात्मा नू घोर कष्ट सहने पैंदे ने, ते साध संगत जी इस रचना चो निकलण वास्ते क्या 2-4 लफ्जां नू रट के ही निकल जावांगे या 2-4 सलाबां करके ही निकल जावांगे? यह सारा विषय कमाई दा है, असी इस नू फोकट दा विषय बना करके बिल्कुल ही जो है अंधे खूह दे विच चले। कियो सिंगार मिलन के ताई पब लियो सुहागण थूक मुख पैया। कितने निकृष्ट लफ्जा दे नाल गुरु नानक साहब ने बाणी चारी है कि कियो सिंगार मिलन के ताई, ये जितना भी शिंगार आत्मा का शिंगार की है परमात्मा नू मिलन वास्ते जितनिया भी विधियां असी अपना रखिया ने, गुरु नानक साहब ने बिल्कुल स्पष्ट कर दिता है कि मिलन का विषय अकाल पुरख परमात्मा का, वह जीव का नहीं, जीव का विषय सिर्फ उदम करन दा, मेहनत का विषय है। तो यह सारा शिंगार जड़ा है ये कूड़े दे विच सुट्टण दे काबिल है। प्रभ लियो सुहागण, अगर परमात्मा ने सुहागण ना बनाया शब्द ना मिलिया ते विधियां सात संघ जी साढ़े किस काम आन गया, ये मुखोटे किस काम आन गए? थूक मुख पैया जिसनू ते मेल हो गया शब्द दे नाल ओ ते सुहागन हो गई, ते सुहागन दी जगह किथे है? सीता दी जगह राम दी बगल दे विच। उसे तरीके दे नाल ए जीवात्मा रूपी सीता अकाल पुरख दी बगल दे विच बैठ करके ही अविनाशी हो सकती है, इसनू पत उगवे पत दे मान दी प्राप्ति हो सकती है, और कोई भी टंग जा चीज जड़ी है काला चिट्टा पास ही साबित होगी, ग्रीन कार्ड नहीं मिल सकता। तो उसे तरीके दे नाल गुरु नानक साहब बिल्कुल स्पष्ट करते हैं कि जब तक तैनू डर नहीं होएगा परमात्मा का, कहते हैं अंतकरण शुद्ध किस तरह होएगा फरियाद आई, उसका इको ही इलाज है। कि इलाज है कि अपने आप नू उस रचना दे नाल जोड़ देना और परमात्मा दे गुरु दे बचना दे डर नू खाना। सानू किसे नू डर है परमात्मा दा? असी गुरु दा मुखोटा लगा के बड़ी लंबे लंबे सत्संग और गल्लां करदे आ, सत्संग जी सानू अपने गुरु दा एक बच्चे जिन्ना भी डर ही नहीं। आप दे गुरुआं ने ये मिसालां दित्तियां ने कि एक बच्चा बैठा है ते असी कोई चीज चुकण दी कोशिश नहीं करते, पर परमात्मा साडे अंदर दे विच मौजूद है, पर असी लोकां दे गले कट्टी जांदे आ, उहनां दे खून पी जांदे, उहनां दा मांस लिया के खांदे आ। जदों किसी के परिवार का असी हक मार लिया और पूरे परिवार ने डाइनिंग टेबल से बैठ करके पकवान खाधे, जितने भी पेटा दे विच गया सात संगत जी उस परिवार का खून और मांस गया जिसका असी हक मार के बैठे हैं, तो लफज ये हक तो बेदखल कर देंगे या पार लै जाएंगे? सात संगत जी भुगतान देना पेगा, एक कोई लफज गुरु नानक साहब कह रहे हैं, इस तो कोई बच नहीं जा सकता, यह सारिया ही सियाणता सानू अंधे खूह दे विच धकेल देणगे। तो सारा मजमून स्पष्ट हो जाता है, अंतकरण का शुद्ध ता ही होएगा जदों असी परमात्मा के बचना का डर खाइए। अगर डर एक साफ कहते हैं बड़े धड़ल्ले ना हमको तो डर नहीं लगता, अगर डर नहीं लगता तो सफाई भी नहीं होती। विचार करके देख लो असी लोगों की गल कर रही, अपने अंदर झांक करके देख लिए, किसी 5 साल 10 साल 20 साल 40 साल हो गए, अंतर दे विच हर कुछ मौजूद है, सब कुछ मौजूद है, ए तो लैके जेड दे विच सारा कुछ आ जाता, तो क्या सफाई क्यों नहीं हुई? क्योंकि असी अंतर दे विच गुरु दे बचना का डर पैदा ही नहीं किया। अगर पैदा किया गया होंदा तो जरूर असी कर ले होंगे, अगर बच्चे नू मास्टर का डर ही नहीं हैगा तो बच्चा पढ़ाई की करेगा? तो यानी कि सारा विषय मान और सम्मान और पसंदगी और नापसंदगी का विषय बना करके निजी स्वार्था नू ही पूरा करते रहे। तो गुरु नानक साहब दूसरे बचन स्पष्ट कर देंगे ने कि जब तक गुरु के बचना का डर नहीं होएगा यह आत्मा का पत यानी कि मान पैदा हो ही नहीं सकता।
नानक सच्चा पातशाह पीलिए मिला।
गुरु नानक साहब उपदेश करते ने गुरु नानक सच्चा पातशाह नहीं है, बिल्कुल स्पष्ट जान लो, बिल्कुल जो भी ने मां दे पेट ही चाया परमात्मा हो ही नहीं सकता, फिर सच्चा पातशाह किसनू किया जा रहा है? यह सारी बाणी जड़ी है अलंकृत बाणी है, अलंकृत जिस तरह बीज नू मुख रख करके बाणी उचारी शब्द के भाव प्रगट किए, उसे तरीके दे नाल मेहरबान जो पोतरा सीगा गुरु साहबां दा उसने जो है नकली बाणी रचनी शुरू कर दिती सी, ते फिर सारी बाणी दे विच निशानी दे तौर ते उपदेशक दे तौर ते गुरु नानक साहब दा नाम लिख दिता गया। यानी कि गुरु नानक साहब उपदेशक दे रूप दे विच ने कि नानक गुरु नानक साहब उपदेश करदे ने, नानक उपदेश करदा कि सच्चा पातशाह पातशाह कौन है? सच ही है, आपे लिए मिलाई, आपे ही मेल लैंदा है, यानी कि मेलन का विषय अकाल पुरख परमात्मा का है, इंसान का विषय नहीं है। और कितने ही मत और धर्म सिर्फ इस करके चल रहे ने कि असी तुहानू परमात्मा दे नाल मिला दांगे जी, हुण विचार करके देख लो ये परमात्मा ही बन गए, परमात्मा नूं मिलाण दा काम शुरू कर लिया, इत्थे ही सचखंड बनाता, इत्थे ही मूर्ति धर दित्ती, आप परमात्मा बन गए, तो सचखंड का शोक कौन रखेगा? फिर अकाल पुरख दे हाथ विच की रह गया? उसनूं तां जिसलै मर्जी पिंजरे च कैद कर लो। बिल्कुल स्पष्ट उपदेश है कि यह मिलन का विषय अकाल पुरख परमात्मा का अपना है और केड़ी जीवात्मा नु अपने नाल मिलता है जड़ी की काले चिट्टे पासा चो निकल करके सिर्फ अकाल पुरख नु मिलन का शौक रखती है तो यह उसका अपना आप मजबून है जिसके उत्ते उसकी संतुष्टि होंदी है। यह उन्हें अपने कोल क्यों रखिया क्योंकि उसनु किसी भी गद्दी नशीन या किसी भी इस जगत की जड़ प्रकृति के नाल संबंध रखने वाली वस्तु के उत्ते भरोसा ही नहीं है। क्यों? क्योंकि उसनु पता है कि यह सारी अनित है और जो कुछ भी है सब का प्लस और माइनस यानी कि साइड इफेक्ट भी है। जिथे गद्दी नशीन तो असं भरपूर फायदा चुक सकते हैं दूसरे पास कुछ रूह तड़फ दिया हुई इस रस्ते तो विमुख भी हो जाए ने अपने ही घर चा करके देख लो सारे जवाब मिल जाए।
मनमुख बोले अंदले तिसमें अग्नि का
इस मुलक दे विच दो ही कौमां ने एक मनमुख है एक गुरमुख है। आपां सारे ही मनमुख हां गुरमुख कोई भी नहीं। गुरमुख पद का प्रयोग गुरु नानक साहब ने सतगुरु लई गुरु दे लई कीता ते असी मनमुख तो गुरमुख बनना है और गुरमुख कदों बनांगे जदों असी अमल की श्रेणी नूं प्राप्त करांगे। पढ़न और सुनन की श्रेणी ते असी अनंत काल तो अपना रखी है पर अमल करन वाली गल असी अज तक नहीं कीते ते मनमुख जीव नूं गुरु नानक साहब कहिंदे ने इह अंधे ने। अंधे का अर्थ की है कि उसनूं पता नहीं कि मैं जिस रस्ते से टुर रहा अगे खड्डा मैं खड्डे च ढह पवांगा और सदा लई मैं अपंग हो जावांगा जां चोला छड्डना पै जाएगा इस करके उसनूं अंधा कहा। आपां सारे ही मनमुखी जीव अंधे हां और ऐसियां विधियां नूं अपना करके बैठे हां जिन्हां दा अंत सिर्फ जन्म और मरण ही है ते इस दे नाल कदी भी आत्मा दा कल्याण नहीं हो सकता। जड़ी मनमुखी जीवात्मा है वह बाणी सुरत ना बुझनी यानी कि बाणी आवाज नु सुन नहीं सकती और ना ही यह आवाज जड़ी की प्रकाश निकल रहा इस प्रकाश नु देख सकती। उन्होंने अपने आप की होश नहीं अपने आप नू इंद्रियां शरीर समझ करके बैठे ने यह नहीं जानते कि असी आत्मा हैगे आ परमात्मा का अंश आ अपने नू शरीर ही समझ करके क्यों क्योंकि उन्होंने गुरु के बचना के उपर यकीन ही नहीं।
सिमरत सास पड़े मुन के बिन शब्द सुरत न पाई।
सिमृतियां और शास्त्रां नू पढ़न दे नाल कदी उद्धार नहीं हो सकता ते इसका यह मतलब नहीं है कि असी पढ़ाई दी निंदा कर देनी है। पढ़ाई नू छड्डे बिना सुने छड्डे बिना असी अमल किस नू करांगे तो यह पढ़न या सिर्फ सुनन दा विषय नहीं है यह अमल दा विषय है। ते जितने भी ऋषि मुनि सिर्फ पढ़न तक रह गए उन्हां नू शब्द की प्राप्ति नहीं हुई और शब्द की प्राप्ति दे बिना आत्मा दा पान हो ही नहीं सकता। यह सारी रचना प्रकृति जरी है तीनों गुणा के नाल मिल करके जमा घटा होकर के दृष्टि गोचर होती है और जदों जीव इन्हां इंद्रियां के जरिए इन्हां दे विच राग पैदा कर लैंदा तो वह लुटिया जाता यानी कि सदा लई यह जन्म और मरण के गेड़ दे भी सुट दिता जाता।
जगत उपाई तुद तंद लाया भूंडी
का इस जगत दे विच जितनी भी असी कमाई कर रहे हैं सारी भूंडी कमाई यानी कि कुछ भी अर्थ नहीं लैके आते जितने मर्जी महान महान कार्ड हासिल कर लो यह सारे का भुगतान देने वास्ते निचले या उतले मंडलों के भी सानू जाना पेगा और इसी गुरु नानक साहब भूंडी कमाई कहते हैं।
जन्म पदार्थ जो हारिया सब दे सुरत न पाई।
और जन्म नु पदार्थ कह रहे हैं इंसान का जन्म एक पदार्थ है कीमती पदार्थ है इस नु जुए दे विच हार गए यानी कि ऐसे नंबर दे उते दा लगाता संसार नंबर दे उते जड़ा कि हर समय दे विच जदों भी असी आए असी हारदे ही आए हां पर हारन दे बाद जदों भी मनुखा जन्म मिलदा फिर असी संसार दे उपर दा लगा देने हां यानी कि प्राण शक्ति संसार दे उपर खर्च करन दा मतलब है कि जन्म पदार्थ नु जुए दे विच हार गए।
धुंदर दूत पूत भी हाले
धुंदर दूत पूत भी हाले यानी कि यह पांच दूत जड़े ने यह भूत वर्गे ने।
खिचो तान करे बेताले
ये पांच दूत केड़े ने काम क्रोध लोभ मोह अहंकार यह इंद्रिया के जरिए इस जीवात्मा नु खिचो तान करते ने यह भूतां की संज्ञा दे रखी है।
शब्द सुरत बिन आवे जावे पत कोई जाता है
और इस तरीके दे नाल संसार दे मिलन दे नाल पत खोई यानी कि मान आत्मा का खो लिया जाता यानी कि आत्मा का मान सीगा परमात्मा के बगल दे भी जदों पिंजरिया दे विच रासी लग दे भी जन्म और मरण के गेड़ भी छुट दी जाती है इसका मान खो लिया यानी कि यह जीवात्मा आवागमन दे विच ही रहेगी अगर वह मनमुखी है। कूड़ कलर तन पसमे डेरी पिन नावे कैसी पत तेरी। कूड़ कलर का कलर कहते हैं चूने जिस तरह चूने की दीवार जड़ी है नित भुरती रहती है उसे तरीके दे नाल ए जीवन जरा शरीर असी लैके बैठे हाँ घंटों ही शीशे के अगे असी तैयार होंगे हाँ श्रृंगार करते हैं कहते हैं मिट्टी का ढेर मात्र है जब तक ना